ਇਹ ਪੰਜਾਬ ਹੈ ਦੇਸ਼ ਪਰਵਾਨਿਆਂ ਦਾ, ਸੁਰਮਤਾਈ ਨੂੰ ਜਿਸ ਤੇ ਮਾਣ ਹੋਇਆ, ਜਿੱਥੇ ਜਿੱਥੇ ਪੰਜਾਬ ਦੀ ਰੱਤ ਡੁੱਲੀ, ਸੁਰਖਰੂ ਸਾਰਾ ਹਿੰਦੋਸਤਾਨ ਹੋਇਆ। ਕਾਇਮ ਰਹਿੰਦੀਆਂ ਜੱਗ ਤੇ ਉਹ ਕੌਮਾਂ, ਤੇ ਵੀਰ ਜਿਸ ਦੇ ਕਾਲਣਾ ਕਾਲ ਦੇ ਨੇ ਛੰਨੇ ਖੋਪਰੀ ਦੇ ਭਰ ਕੇ, ਪੁੱਤ ਜਿਸ ਦੇ ਕੌਮੇ ਆਪਣੀ ਨੂੰ ਅੰਮ੍ਰਿਤ ਪਿਆਲ ਦੇ ਨੇ।
ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਰਸਨਾ ਪਵਿੱਤਰ ਕਰਨ ਵਾਸਤੇ, ਮਨ ਬਿਰਤੀ ਇਕਾਗਰ ਕਰਨ ਵਾਸਤੇ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਉਹ ਮਹਾਨ ਰਹਿਬਰ ਨੂੰ ਯਾਦ ਕਰੀਏ ਜਿਨ੍ਹਾਂ ਦੇ ਦਰਸ਼ਨ ਆਪਾਂ ਸਾਰਿਆਂ ਨੇ ਰੱਜ ਰੱਜ ਕੇ ਮਾਣੇ ਹਨ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਇਸ ਹੋਲੇ ਦੇ ਮਹਾਨ ਪੁਰਬ 'ਤੇ ਆਪ ਜੀ ਇਕੱਤਰ ਹੋਏ ਹੋ। ਹੋਲਾ ਮਹੱਲਾ ਸ਼ਬਦ, ਭਾਵੇਂ ਕਿ ਹੋਲੀ ਦਾ ਤਿਉਹਾਰ ਹਿੰਦੁਸਤਾਨ ਦੇ ਵਿੱਚ ਬਹੁਤ ਪੁਰਾਤਨ ਹੈ, ਹੋਲਿਕਾ ਦੇ ਸੜਨ ਦੇ ਕਾਰਨ ਇਹ ਹੋਲੀ ਹੋਂਦ ਵਿੱਚ ਆਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਨਬਜ਼ ਨੂੰ ਸਮਝਦਿਆਂ ਹੋਇਆਂ ਇਸ ਨੂੰ ਇੱਕ ਨਵਾਂ ਰੂਪ ਦਿੱਤਾ। ਇਹ ਤਿਉਹਾਰ ਜਿਹੜਾ ਸੀ, ਇਹ ਅਭਿਆਸ ਦਿਨ ਬਣਿਆ ਖਾਲਸੇ ਵਾਸਤੇ। ਅੱਜ ਦੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਸਨ, ਟੋਲੀਆਂ ਬਣਾ ਕੇ ਸਿੱਖਾਂ ਨੂੰ ਯੁੱਧ ਅਭਿਆਸ ਦੱਸਦੇ ਸਨ। ਹੱਲੇ ਤੋਂ ਹੋਲਾ ਬਣਿਆ, ਮਹੱਲੇ ਤੋਂ ਸਮੂਹ ਦਾ ਮਤਲਬ ਸੀ। ਉਹ ਸਮੂਹ ਜਿਹੜਾ ਇੱਕ ਟੋਲੀ ਦੇ ਵਿੱਚ ਦੂਸਰੀ ਟੋਲੀ ਦੇ ਉੱਤੇ ਹਮਲਾ ਕਰਦਾ ਸੀ, ਇੱਥੋਂ ਹੋਲਾ ਮਹੱਲਾ ਸ਼ਬਦ ਜਿਹੜਾ ਸੀ ਉਹ ਪੈਦਾ ਹੋਇਆ। ਮੈਂ ਜਿਹੜਾ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਣਾ ਹੈ, ਉਹ ਇਤਿਹਾਸ ਇਹ ਦਰਸਾਉਂਦਾ ਹੈ ਕਿ ਸਾਡੇ ਵੱਡੇ ਹੈ ਕਿਸ ਤਰ੍ਹਾਂ ਦੇ ਸਨ, ਉਹਨਾਂ ਦੇ ਜੀਵਨ ਕਿਸ ਤਰ੍ਹਾਂ ਦੇ ਸਨ, ਅਤੇ ਜਿਹੜੇ ਸਰੂਪ ਅੱਜ ਸਾਡੇ ਸਮੇਂ ਦੇ ਵਿੱਚ ਮੌਜੂਦ ਨੇ, ਇਹ ਉਹਨਾਂ ਨੇ ਕਿਸ ਤਰ੍ਹਾਂ ਬਚਾਏ। ਸਮਾਂ 1730 ਈਸਵੀ, 1791 ਬਿਕਰਮੀ ਦਾ, ਬਾਬਾ ਬੰਦਾ ਬਹਾਦਰ ਪੰਜਾਬ ਦੇ ਵਿੱਚੋਂ ਆਪਣੀਆਂ ਜਿੱਤਾਂ ਜਿੱਤ ਕੇ ਜਦੋਂ ਫਰਕਸੀਅਰ ਨੇ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ, ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ। ਜ਼ਕਰੀਆ ਖਾਂ ਪੰਜਾਬ ਦਾ ਨਵਾਂ ਗਵਰਨਰ ਬਣਿਆ 1726 ਈਸਵੀ ਦਾ। ਗਵਰਨਰ ਬਣਦਿਆਂ ਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਹੜੇ ਸਨ ਉਹ ਰੱਖੇ ਗਏ। ਜਿਹੜਾ ਸਿੱਖ ਦੀ ਇਤਲਾਹ ਦੇਵੇ ਉਸ ਨੂੰ 10 ਰੁਪਈਏ, ਜਿਹੜਾ ਸਿੱਖ ਨੂੰ ਫੜਾਵੇ ਉਸ ਨੂੰ 50 ਰੁਪਈਏ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇ ਉਸ ਨੂੰ 100 ਰੁਪਈਆ। ਇਹ ਸਿੱਖਾਂ ਦੇ ਸਿਰਾਂ ਦੇ ਮੁੱਲ ਪੰਜਾਬ ਦੀ ਧਰਤੀ ਦੇ ਉੱਤੇ ਰੱਖੇ ਗਏ। ਸਿੱਖ ਵੱਖਰੇ ਵੱਖਰੇ ਜਥਿਆਂ ਦੇ ਵਿੱਚ ਵਿਚਰਨ ਲੱਗੇ, ਕੁਛ ਬੀਕਾਨੇਰ ਨੂੰ ਨਿਕਲ ਗਏ, ਕੁਛ ਪਹਾੜਾਂ ਦੀਆਂ ਕੰਦਰਾਂ ਜੰਗਲਾਂ ਦੇ ਵਿੱਚ ਜਾ ਲੁਕੇ। ਸਰਕਾਰ ਇੰਨੀ ਸਖਤ ਹੋਈ, ਇਹ ਦਮਨ ਚੱਕਰ ਇੰਨਾ ਜ਼ਬਰਦਸਤ ਸੀ ਕਿ ਕਿਤੇ ਵੀ ਕੋਈ ਹਲਵਾਹਕ ਸਿੱਖ ਜਿਹੜਾ ਸੀ ਉਹਨਾਂ ਨੂੰ ਵੀ ਸਰਦਾਰ ਦੇ ਉਹਨਾਂ ਬੰਦਿਆਂ ਨੇ ਫੜ ਫੜ ਕੇ ਕੋਹ ਕੇ ਮਾਰਿਆ, ਅਤੇ ਸਿੱਖ ਕਹਿ ਕੇ ਖਜ਼ਾਨੇ ਦੇ ਵਿੱਚੋਂ, ਸਰਕਾਰੀ ਖਜ਼ਾਨੇ 'ਚੋਂ ਇਨਾਮ ਪ੍ਰਾਪਤ ਕੀਤਾ। 1730 ਦੇ ਵਿੱਚ ਹਿੰਦੁਸਤਾਨ ਦਾ ਗਵਰਨਰ ਬਣਿਆ ਮੁਹੰਮਦ ਸ਼ਾਹ, ਇਹਨੂੰ ਕਿਹਾ ਜਾਂਦਾ ਮੁਹੰਮਦ ਸ਼ਾਹ ਰੰਗੀਲਾ। ਇਸ ਦੀਆਂ ਰੰਗ ਰਲੀਆਂ ਨੂੰ ਵੇਖ ਕੇ ਇਸ ਨੂੰ ਰੰਗੀਲਾ ਆਖਿਆ ਗਿਆ। ਮੁਹੰਮਦ ਸ਼ਾਹ ਨੇ ਜ਼ਕਰੀਆ ਖਾਨ ਦੇ ਕੋਲ 60 ਗੱਡੇ, 2 ਆਪਣੇ ਵੱਡੇ ਜਰਨੈਲ ਅਤੇ 2000 ਰੋਹੇਲਿਆਂ ਦੀ ਸੈਨਾ ਭੇਜੀ। ਆਖਿਆ ਪੰਜਾਬ ਦਾ 3 ਸਾਲ ਦਾ ਟੈਕਸ ਜਿਹੜਾ ਜ਼ਕਰੀਆ ਖਾਨ ਨੇ ਨਹੀਂ ਭੇਜਿਆ ਉਹ ਟੈਕਸ ਦਿੱਲੀ ਜਿਹੜਾ ਹੈ ਉਹ ਦਿੱਲੀ ਨੂੰ ਆਪਣਾ ਟੈਕਸ ਦੇਵੇ। 60 ਗੱਡੇ ਆਏ ਕਿ ਕਰੋੜਾਂ ਦੇ ਹਿਸਾਬ ਦੇ ਨਾਲ ਪੰਜਾਬ ਦਾ ਟੈਕਸ ਹੈ ਜਿਹੜਾ 3 ਸਾਲ ਤੋਂ ਜ਼ਕਰੀਆ ਖਾਨ ਨੇ ਨਹੀਂ ਭੇਜਿਆ। ਜ਼ਕਰੀਆ ਖਾਨ ਨੇ ਉਹ ਪੈਸੇ ਇਨਾਮ ਦੇ ਦਿੱਤੇ ਆਪਣੇ ਉਹਨਾਂ ਟੋਟਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖਾਂ ਨੂੰ ਮਰਵਾਇਆ। ਖਜ਼ਾਨੇ ਦੇ ਵਿੱਚ ਕੁਛ ਨਹੀਂ ਸੀ ਅਤੇ ਜਦੋਂ ਆਣ ਕੇ ਉਹਨਾਂ ਨੇ ਪੈਸੇ ਮੰਗੇ, ਜਦੋਂ ਉਹਨਾਂ ਨੂੰ ਆਖਿਆ ਕਿ ਜ਼ਕਰੀਆ ਖਾਨ ਨੂੰ ਆਖਿਆ ਆਣ ਕੇ ਵੀ ਪੈਸੇ ਦੇ, ਇੰਨਾ ਟੈਕਸ ਬਣਦਾ ਹੈ ਸਰਕਾਰ ਦਾ, ਅਤੇ ਉਹਦੇ ਕੋਲ ਕੁਛ ਨਹੀਂ ਸੀ। 60,000 ਰੁਪਈਆ ਇਤਿਹਾਸ ਕਹਿੰਦਾ ਇਹਦੇ ਕੋਲ ਇਕੱਠਾ ਹੋਇਆ। ਇਹਨੇ 10,000 ਰੁਪਈਆ ਰਿਸ਼ਵਤ ਦਿੱਤੀ ਅਤੇ ਉਹਨਾਂ ਗੱਡਿਆਂ ਨੂੰ ਵਾਪਸ ਮੋੜਿਆ ਅਤੇ ਸਿੱਖਾਂ ਦੇ ਵਿੱਚੋਂ ਸ਼ਬੇਗ ਸਿੰਘ ਜੰਬਰ ਨੂੰ ਬੁਲਾ ਕੇ, ਸ਼ਬੇਗ ਸਿੰਘ ਜੰਬਰ ਉਹ ਬੰਦਾ ਹੈ ਜਿਸ ਵਾਸਤੇ ਪੰਜਾਬ ਦੇ ਵਿੱਚ ਇੱਕ ਕਹਾਵਤ ਬਣੀ ਸੀ, ਉੱਤੇ ਅੰਬਰ ਥੱਲੇ ਧਰਤੀ, ਉੱਤੇ ਅੰਬਰ ਵਿੱਚ ਸ਼ਬੇਗ ਸਿੰਘ ਜੰਬਰ, ਭਾਵ ਕਿ ਮੁਗਲੀਆ ਸਲਤਨਤ ਅਤੇ ਸਿੱਖਾਂ ਦੇ ਵਿੱਚ ਜੇ ਕੋਈ ਫੈਸਲਾ ਕਰਾਉਣ ਵਾਲਾ ਬੰਦਾ ਸੀ ਤਾਂ ਉਹ ਸ਼ਬੇਗ ਸਿੰਘ ਜੰਬਰ ਸੀ। ਸ਼ਬੇਗ ਸਿੰਘ ਨੂੰ ਇਹਨੇ ਇਹ ਗੱਲ ਆਖੀ ਕਿ ਸ਼ਬੇਗ ਸਿੰਘਾਂ ਸਿੱਖਾਂ ਨੂੰ ਕਹਿ ਇਹ ਕਾਫਲਾ ਦਿੱਲੀ ਨਹੀਂ ਪਹੁੰਚਣਾ ਚਾਹੀਦਾ, ਜੇ ਦਿੱਲੀ ਪਹੁੰਚ ਗਿਆ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਜ਼ਕਰੀਆ ਖਾਨ ਨੇ ਆਪਣਾ ਪੂਰਾ ਟੈਕਸ ਨਹੀਂ ਦਿੱਤਾ ਅਤੇ ਦਿੱਲੀ ਦੇ ਬਾਦਸ਼ਾਹ ਦੀ ਸਖਤੀ ਮੇਰੇ ਉੱਤੇ ਹੋ ਜਾਣੀ ਹੈ, ਇਸ ਕਰਕੇ ਇਹ ਕਾਫਲਾ ਦਿੱਲੀ ਨਹੀਂ ਪਹੁੰਚਣਾ ਚਾਹੀਦਾ, ਸਿੱਖ ਲੁੱਟ ਲੈਣ ਮੈਂ ਰੋਕਾਂਗਾ ਨਹੀਂ। ਇਤਿਹਾਸ ਦੇ ਵਿੱਚ ਵੇਖੋ ਰਾਜਨੀਤੀ ਕੈਸੀ ਵਰਤੀ ਹੈ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਲੈ ਕੇ ਉਹ ਟੈਕਸ ਚੱਲਾ ਉਹਨਾਂ ਦੀ ਹੀ ਹੈਲਪ ਲਈ ਜਾ ਰਹੀ ਹੈ, ਉਹਨਾਂ ਦੀ ਮਦਦ ਲਈ ਜਾ ਰਹੀ ਹੈ। ਸਿੱਖਾਂ ਨੇ ਬਿਆਸ ਦੇ ਕੋਲ ਆਉਂਦਿਆਂ ਇਹ ਕਾਫਲਾ ਲੁੱਟ ਲਿਆ। ਜਦੋਂ ਕਾਫਲਾ ਲੁੱਟਿਆ ਗਿਆ ਤਾਂ ਮੁਹੰਮਦ ਸ਼ਾਹ ਰੰਗੀਲਾ ਆਖਣ ਲੱਗਾ ਵੀ ਕੌਣ ਨੇ ਇਹ ਸਿੱਖ, ਕੌਣ ਨੇ? ਹੁਣ ਇਹਨੂੰ ਪਤਾ ਨਹੀਂ, ਕਿਉਂਕਿ ਇਸ ਵਾਸਤੇ ਇਹ ਬੜਾ ਨਲਾਇਕ ਬਾਦਸ਼ਾਹ ਸੀ ਜਿਹੜਾ ਆਪਣੇ ਮਹਿਲਾਂ 'ਚੋਂ ਬਾਹਰ ਨਹੀਂ ਨਿਕਲਿਆ, ਰੰਗ ਰਲੀਆਂ ਦੇ ਵਿੱਚ ਰਿਹਾ। ਇਹ ਆਖਣ ਲੱਗਾ ਸਿੱਖ ਕੌਣ ਨੇ? ਇਹਨੇ ਜ਼ਕਰੀਆ ਖਾਨ ਨੂੰ ਚਿੱਠੀ ਲਿਖੀ। ਜ਼ਕਰੀਆ ਖਾਨ ਚਿੱਠੀ ਲਿਖਦਾ ਕਿ ਮੈਂ ਸਿੱਖਾਂ ਉੱਤੇ ਸਾਰੀਆਂ ਸਖਤੀਆਂ ਕਰਕੇ ਵੇਖ ਲਈਆਂ ਨੇ, ਸਾਰੇ ਹੱਥ ਖੰਡੇ ਅਪਣਾਲੇ ਨੇ, ਪਰ ਪੰਜਾਬ ਦੇ ਵਿੱਚੋਂ ਮੈਂ ਇਹਨਾਂ ਨੂੰ ਖਤਮ ਨਹੀਂ ਕਰ ਸਕਿਆ। ਇਹ ਇਸ ਤਰ੍ਹਾਂ ਦੇ ਨੇ। ਉਹ ਚਿੱਠੀ ਦੇ ਵਿੱਚ ਕਿਹੜੇ ਸ਼ਬਦ ਲਿਖਦਾ, ਇੱਥੋਂ ਕੋ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਇਹ ਇਤਿਹਾਸ ਸਾਡੀ ਪਹਿਚਾਣ ਦੇ ਨਾਲ ਜੁੜਿਆ ਹੋਇਆ, ਜਦੋਂ ਦੁਨੀਆ ਭਰ ਦੇ ਵਿੱਚ ਆਇਡੈਂਟੀ ਦਾ ਇੱਕ ਰੌਲਾ ਚੱਲਦਾ ਅਤੇ ਇਹ ਇਤਿਹਾਸ ਉਸ ਪਹਿਚਾਣ ਦੇ ਨਾਲ ਹੈ ਕਿ ਸਿੱਖਾਂ ਨੇ ਆਪਣੀ ਪਹਿਚਾਣ ਕਿਸ ਤਰ੍ਹਾਂ ਬਚਾਈ। ਉਹ ਪੁੱਛਦਾ ਸਿੱਖ ਕੌਣ ਨੇ? ਉਹ ਚਿੱਠੀ ਦੇ ਵਿੱਚ ਲਿਖਦਾ ਪਿਆ ਜ਼ਕਰੀਆ ਖਾਨ ਹਿੰਦੁਸਤਾਨ ਦੇ ਬਾਦਸ਼ਾਹ ਨੂੰ, ਮੁਹੰਮਦ ਸ਼ਾਹ ਰੰਗੀਲਾ ਨੂੰ, ਕਿ ਸਿੱਖ ਕਿਸ ਤਰ੍ਹਾਂ ਦੇ ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਜੋਰਾਂ ਜਬਰਾਂ ਜ਼ੁਲਮਾਂ ਦੇ ਜ਼ਾਲਮ ਲਾ ਬੈਠੇ ਸਭ ਚਾਰੇ, ਸਿੰਘਾਂ ਦੇ ਤਾਣੇ ਅੱਗੇ ਆਖਰ ਹੋ ਗਏ ਸਭੇ ਨਕਾਰੇ। ਹਿੰਮਤ ਹਾਰੇ ਸੋਗੀ ਨੇ ਕੋਰਾ ਕਾਗਜ਼ ਕਲਮੀ ਉਠਾਈ, ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ। ਉਹ ਮੇਰੇ ਰਾਜ ਕਰੋਜੀ ਦੇ ਕਰੋ ਕਬੂਲ ਸਲਾਮ ਹਮਾਰੀ, ਨਜ਼ਦੀਕ ਖੁਦਾਵੰਦ ਤੋਂ ਬੰਦੇ ਨੂੰ ਹੈ ਓਟ ਤੁਮਾਰੀ। ਹਰ ਸਮੇਂ ਮੁਸੀਬਤ ਦੇ ਹੁੰਦੇ ਰਹੇ ਉਹ ਸਦਾ ਸਹਾਈ, ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ। ਘਰ ਕਾਟ ਫਨਾ ਕਰਕੇ ਜਾ ਜਾ ਲੈ ਕੇ ਫੌਜੀ ਉਜਾੜੇ, ਤੇ ਵਿੱਚ ਉਜਾੜਾਂ ਦੇ ਜੰਗਲੀ ਲਾਂਬੂ ਲਾ ਲਾ ਸਾੜੇ। ਕਈ ਵਾਰ ਪੰਜਾਬ ਵਿੱਚੋਂ ਇਹਨਾਂ ਦੀ ਕੀਤੀ ਸਫਣ ਸਫਾਈ, ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ। ਇਹ ਵੇਲੇ ਅਨੋਖੀ ਹੈ, ਇਹ ਵੇਲੇ ਅਨੋਖੀ ਹੈ, ਜਿਉਂ ਜਿਉਂ ਕਟੀਏ ਦੂਣੀ ਹੋਵੇ, ਇੱਕ ਇੱਕ ਦੇ ਖੂਨ ਵਿੱਚੋਂ ਦਰਜਣ ਦਰਜਣ ਉੱਠ ਖਲੋਵੇ। ਨੰਗ ਮਲੰਗ ਰੜੇ ਆਕੀ ਲੜਨਾ ਮਰਨਾ ਖੇਡ ਬਣਾਈ, ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ। ਸੁਣਿਆ ਮੁਰਸ਼ਦ ਇਹਨਾਂ ਦਾ ਸੋਮਾ ਦੇ ਗਿਆ ਆਬ ਹਯਾਤੀ, ਪੀ ਪੀ ਕੇ ਹੋ ਜਾਂਦੇ ਮੋਤੋਂ ਬੜੀ ਸ਼ਤਰ ਗਣ ਕਾਤੀ। ਗਿੱਦੜਾਂ ਵਿੱਚ ਆ ਜਾਂਦੀ ਬੱਬਰ ਸ਼ੇਰਾਂ ਦੀ ਤਕੜਾਈ, ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ। ਸਾਡੇ ਫੌਜੀ ਦਲ ਮੂਰੇ ਜੇਕਰ ਥੋੜੇ ਵੀ ਡਟ ਜਾਂਦੇ, ਕਰ ਫੁਰਤੀ ਬਿਜਲੀ ਦੀ ਤੇ ਗਾਂਸੂ ਤੇ ਅਕਾਲ ਗਜਾਂਦੇ। ਫਰਕੇ ਵਿੱਚ ਲੰਘ ਜਾਂਦੇ ਫਰਕੇ ਵਿੱਚ ਲੰਘ ਜਾਂਦੇ ਇੱਕ ਇੱਕ ਮਾਰੇ ਅਠਾਈ ਅਠਾਈ ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ ਇਹਨਾਂ ਨੂੰ ਮਾਰ ਮਕਾਉਂਦੇ ਸਾਡੇ ਫੌਜੀ ਮੁੱਕਦੇ ਜਾਂਦੇ ਪੰਜਾਬ ਹਕੂਮਤ ਦੇ ਇਹ ਤੇ ਨੇੜੇ ਟੁੱਕਦੇ ਜਾਂਦੇ ਕਰ ਜੋਰੀ ਜੇਰ ਸਾਨੂੰ ਕਰਨਗੇ ਦਿੱਲੀ ਵੱਲ ਚੜਾਈ ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ
ਉਹ ਸਾਬੇਦਾਰ ਆਪ ਦਾ
ਮੇਰਾ ਫਰਜ਼ ਸੀ ਦੇਣੀ ਅਰਜ਼ੀ ਅਰਜ਼ੀ ਦੇ ਅਖਰਾਂ ਨੂੰ ਸੋਚੋ ਜਿਵੇਂ ਤੁਸਾਂ ਦੀ ਮਰਜ਼ੀ
ਮਰਜ਼ੀ ਦੇ ਜੀਵਨ ਦੀ
ਕਰਦਾਰੀ ਸਲੰਡ ਠਾਕਾਈ ਇਉਂ ਖਾਨ ਬਹਾਦਰ ਨੇ ਚਿੱਠੀ ਲਿਖ ਸੂਬੇ ਵੱਲ ਪਾਈ
ਜ਼ਕਰੀਆ ਖਾਨ ਨੇ ਮੌਜੂਦਾ ਪੰਜਾਬ ਦੇ ਸਾਰੇ ਹਾਲਾਤਾਂ ਦੇ ਉੱਤੇ ਦੱਸਿਆ ਕਿ ਸਿੱਖ ਕਿਸ ਤਰ੍ਹਾਂ ਦੇ ਨੇ ਪਰ ਮੁਹੰਮਦ ਸ਼ਾਹ ਰੰਗੀਲਾ ਇੰਨੀ ਸੂਝਬੂਝ ਦਾ ਮਾਲਕ ਨਹੀਂ ਸੀ ਉਹਨੇ ਆਖਿਆ ਮੈਨੂੰ ਸਮਝ ਨਹੀਂ ਆਈ ਆਪਣੇ ਅਹਿਲਕਾਰ ਅਮੀਰਾਂ ਵਜ਼ੀਰਾਂ ਤੋਂ ਪੁੱਛਿਆ ਕਿ ਸਿੱਖ ਕੌਣ ਨੇ ਉਹ ਆਖਣ ਲੱਗੇ ਜਿਵੇਂ ਦਾ ਬਾਦਸ਼ਾਹ ਉਵੇਂ ਦੇ ਉਹਦੇ ਅਮੀਰ ਵਜ਼ੀਰ ਉਹ ਆਖਣ ਲੱਗੇ ਜੀ ਸਾਨੂੰ ਆਪ ਨਹੀਂ ਪਤਾ ਸਿੱਖ ਹੈ ਕੌਣ ਨੇ ਅਤੇ ਕਿਸ ਤਰ੍ਹਾਂ ਦੇ ਨੇ ਜਦੋਂ ਇਹ ਗੱਲ ਹੋਈ ਤਾਂ ਕਿਸੇ ਨੇ ਰਾਏ ਦਿੱਤੀ ਕਿ ਆਪਾਂ ਨਾਟਕ ਕਰਾ ਕੇ ਵੇਖ ਲਈਏ ਯਾਦ ਰੱਖਿਓ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਸਾਹਿਤਕ ਵਿਧਾ ਜਿਹੜੀ ਹੈ ਉਹ ਨਾਟਕ ਹੈ ਪਹਿਲੀ ਸਦੀ ਦਾ ਭਰਤਮੁਨੀ ਸਾਡਾ ਨਾਟਿਆ ਸ਼ਾਸਤਰ ਲਿਖ ਦਿੰਦਾ ਜਦੋਂ ਦੁਨੀਆ ਭਰ ਦੇ ਵਿੱਚ ਅਜੇ ਪਤਾ ਵੀ ਨਹੀਂ ਕਿ ਨਾਟਕ ਕੋਈ ਚੀਜ਼ ਹੈ ਸਾਡੇ ਨਾਟਿਆ ਸ਼ਾਸਤਰ ਲਿਖਿਆ ਜਾਂਦਾ ਉਸ ਸਮੇਂ ਇੱਕ ਸ਼ਾਸਤਰ ਲਿਖਿਆ ਜਾਂਦਾ ਨਾਟਕ ਦੇ ਉੱਤੇ ਕਿ ਨਾਟਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਫਲ ਨਾਟਕ ਰਮਾਇਣ ਅਤੇ ਮਹਾਂਭਾਰਤ ਨੂੰ ਅਸੀਂ ਦੇਖ ਸਕਦੇ ਹਾਂ ਜਿਹੜੇ ਸਟੇਜਾਂ ਦੇ ਉੱਤੇ ਕਰੋੜਾਂ ਵਾਰੀ ਹਿੰਦੁਸਤਾਨ ਦੇ ਉੱਤੇ ਵਿੱਚ ਖੇਡੇ ਗਏ ਨੇ ਇਸ ਕਰਕੇ ਨਾਟਕ ਦੀ ਵਿਧਾ ਜਿਹੜੀ ਸੀ ਹਿੰਦੁਸਤਾਨ ਦੀ ਬੜੀ ਪੁਰਾਣੀ ਸੀ ਅਤੇ ਉਹਨਾਂ ਵਜ਼ੀਰਾਂ ਅਮੀਰਾਂ ਨੇ ਸਲਾਹ ਦਿੱਤੀ ਕਿ ਆਪਾਂ ਨਾਟਕ ਕਰਾ ਕੇ ਵੇਖ ਲੈਂਦੇ ਹਾਂ ਨਕਲੀਏ ਸੱਦ ਲੈਂਦੇ ਹਾਂ ਅੱਜ ਕੱਲ੍ਹ ਆਪਾਂ ਅਦਾਕਾਰ ਕਹਿੰਦੇ ਹਾਂ ਅੱਜ ਕੱਲ੍ਹ ਉਹ ਇੱਕ ਰਿਸਪੈਕਟ ਦਾ ਨਾਮ ਹੈ ਉਹ ਐਕਟਰਾਂ ਦੇ ਰੂਪ ਦੇ ਵਿੱਚ ਆ ਗਏ ਨੇ ਉਦੋਂ ਉਹਨਾਂ ਨੂੰ ਨਕਲੀਏ ਕਿਹਾ ਜਾਂਦਾ ਸੀ ਆਪਾਂ ਨਕਲੀਏ ਸੱਦ ਲੈਂਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਸਿੱਖ ਕਿਸ ਤਰ੍ਹਾਂ ਦੇ ਹੁੰਦੇ ਨੇ ਹੁਣ ਸਿੱਖਾਂ ਦੀ ਆਈਡੈਂਟੀ ਪਛਾਣੀ ਜਾ ਰਹੀ ਹੈ ਅਤੇ ਨਾਟਕ ਦੇ ਜ਼ਰੀਏ ਪਛਾਣੀ ਜਾ ਰਹੀ ਹੈ ਯਾਦ ਰੱਖਿਓ ਉਹ ਨਾਟਕ ਕਰਨ ਵਾਲੇ ਬੜੇ ਕਾਬਿਲ ਸਨ ਜਿਨ੍ਹਾਂ ਨੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਸਿੱਖਾਂ ਦਾ ਨਾਟਕ ਕਰਨਾ ਸੀ ਜਿਹੜਾ ਸੀ ਤਰੀਕ ਮਿਥਲੀ ਗਈ ਹਿੰਦੁਸਤਾਨ ਦਾ ਬਾਦਸ਼ਾਹ ਆਪ ਬੈਠਾ ਬਹੁਤ ਸਾਰੇ ਦਿੱਲੀ ਦੇ ਲੋਕ ਵੇਖਣ ਵਾਸਤੇ ਆਏ ਕਿ ਸਿੱਖਾਂ ਦੇ ਬਾਰੇ ਕੋਈ ਨਾਟਕ ਹੋਣ ਲੱਗਾ ਉਹ ਆਏ ਉਹਨਾਂ ਨੇ ਆਣ ਕੇ ਆਪਣੇ ਨਕਲੀਆਂ ਨੇ ਸਿੱਖਾਂ ਦੇ ਭੇਖ ਬਣਾਏ ਨੇ ਜਿਸ ਤਰ੍ਹਾਂ ਦੇ ਉਸ ਸਮੇਂ ਦੇ ਸਿੱਖਾਂ ਦੇ 18ਵੀਂ ਸਦੀ ਦੇ ਵਿੱਚ ਭੇਖ ਸਨ ਉਸੇ ਤਰ੍ਹਾਂ ਦੇ ਭੇਖ ਨੇ ਉਹਨਾਂ ਦੇ ਚੋਲੇ ਉਹਨਾਂ ਦੇ ਕੱਪੜੇ ਜਿਹੜੇ ਨੇ ਉਹ ਪਾਟੇ ਹੋਏ ਨੇ ਕਛਹਿਰਿਆਂ ਦੇ ਉੱਤੇ ਟਾਕੀਆਂ ਲੱਗੀਆਂ ਹੋਈਆਂ ਨੇ ਇਹ ਭੇਸ਼ ਪੂਸ਼ਾ ਇਸ ਤਰ੍ਹਾਂ ਦੀ ਸੀ ਜਿਹਨੂੰ ਵੇਖ ਕੇ ਕੋਈ ਵੀ ਕਹਿ ਸਕਦਾ ਇਹ ਤਾਂ ਗਰੀਬ ਮਲੀਨ ਹੈ ਉਹਨਾਂ ਦੇ ਕੋਲ ਜਿਹੜੀਆਂ ਤਲਵਾਰਾਂ ਨੇ ਉਹਨਾਂ ਦੀਆਂ ਮੁੱਠਾਂ ਟੁੱਟੀਆਂ ਹੋਈਆਂ ਨੇ ਕਈਆਂ ਦੀਆਂ ਸੰਜੋਆਂ ਜਿਹੜੀਆਂ ਆਪ ਹੱਥਾਂ ਦੇ ਨਾਲ ਬਣਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਤੋਪੇ ਲਾਏ ਹੋਏ ਨੇ ਆਪ ਉਹਨਾਂ ਦੀ ਕਢਾਈ ਕੀਤੀ ਹੈ ਇਸ ਤਰ੍ਹਾਂ ਦੀ ਉਹਨਾਂ ਦੀ ਭੇਖ ਭੂਸ਼ਾ ਜਿਹੜੀ ਸੀ ਉਹਨਾਂ ਨਕਲੀਆਂ ਨੇ ਬਾਦਸ਼ਾਹ ਦੇ ਸਾਹਮਣੇ ਬਣਾ ਲਈ ਹੁਣ ਬਾਦਸ਼ਾਹ ਦੇ ਸਾਹਮਣੇ ਆਣ ਕੇ ਸਭ ਤੋਂ ਪਹਿਲਾਂ ਆਪਣੇ ਨਾਮ ਦੱਸਣ ਲੱਗੇ ਸਿੱਖਾਂ ਦੇ ਨਾਂ ਕਿਸ ਤਰ੍ਹਾਂ ਦੇ ਹੁੰਦੇ ਨੇ ਹੁਣ ਆਪਣੇ ਨਾਮ ਦੱਸਣ ਲੱਗੇ ਹੁਣ ਨਾਮ ਉਸ ਸਮੇਂ ਦੇ ਸਿੱਖਾਂ ਦੇ ਪੁਰਾਤਨ ਸਿੱਖਾਂ ਦੇ ਨਾਮ ਜਿਹੜੇ ਸਨ ਆਪ ਬਹੁਤ ਸਾਰੇ ਵਾਕਫ ਹੋਵੋਗੇ ਜੇ ਨਾ ਵਾਕਫ ਹੋਵੋ ਤਾਂ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦਾ ਚੌਥਾ ਐਡੀਸ਼ਨ ਪੜ੍ਹ ਲਿਓ ਜੇ ਉਹਦੇ ਵਿੱਚ ਬਹੁਤ ਸਾਰੇ ਨਾਂ ਨੇ ਉਹਨਾਂ ਦੇ ਵਿੱਚ ਨਾਮ ਨੇ ਬਾਗੜ ਸਿੰਘ ਫਾਗੜ ਸਿੰਘ ਧਰਤੀ ਧਕੇਲ ਸਿੰਘ ਮੁਗਲ ਮਾਰ ਸਿੰਘ ਕਿਉਂਕਿ ਸਿੱਖਾਂ ਦੇ ਸਾਹਮਣੇ ਉਸ ਸਮੇਂ ਇੱਕੋ ਇੱਕ ਏਮ ਸੀ ਕਿ ਮੁਗਲਾਂ ਦੇ ਕੋਲੋਂ ਆਪਣੀ ਹੋਂਦ ਨੂੰ ਬਚਾਉਣਾ ਹੈ ਆਪਣੀ ਹੋਂਦ ਨੂੰ ਬਚਾਉਣਾ ਇਸ ਕਰਕੇ ਲੜਾਈ ਸਿੱਧੀ ਮੁਗਲਾਂ ਦੇ ਨਾਲ ਹੈ ਅਤੇ ਕਈ ਨਾਮ ਇਸ ਤਰ੍ਹਾਂ ਦੇ ਨੇ ਮੁਗਲ ਮਾਰ ਸਿੰਘ ਅਤੇ ਭੀਮ ਸਿੰਘ ਉਦੈ ਸਿੰਘ ਇਸ ਤਰ੍ਹਾਂ ਦੇ ਕਈ ਹੋਰ ਵੱਡੇ ਨਾਮ ਜਿਹੜੇ ਪੁਰਾਤਨ ਸਮੇਂ ਦੇ ਵਿੱਚ ਨਾਮ ਜਿਹੜੇ ਨੇ ਚੱਲੇ ਆਉਂਦੇ ਨੇ ਇਹਨਾਂ ਨਾਵਾਂ ਦੇ ਵਿੱਚ ਉਹ ਸ਼ਕਤੀ ਸੀ ਜਿਹੜੀ ਇੱਕ ਮਾਨਸਿਕਤਾ ਨੂੰ ਸਟਰੋਂਗ ਕਰਦੀ ਸੀ ਉਹ ਦੱਸਦੀ ਸੀ ਕਿ ਇਹਨਾਂ ਦੇ ਮਾੜੇ ਨਾਮ ਨਹੀਂ ਇਹਨਾਂ ਦੇ ਨਾਮ ਜਿਸ ਤਰ੍ਹਾਂ ਦੇ ਹਿੰਦੁਸਤਾਨ ਦੇ ਵਿੱਚ ਨਾਮ ਸਨ ਬੁੱਧਵਾਰ ਜੰਮਿਆ ਅਤੇ ਬੁੱਧ ਰਾਮ ਰੱਖ ਦਿੱਤਾ ਵੀਰਵਾਰ ਜੰਮਿਆ ਅਤੇ ਉਹਨੂੰ ਵੀਰ ਕਹਿ ਦਿੱਤਾ ਇਸ ਤਰ੍ਹਾਂ ਦੇ ਨਾਮ ਨਹੀਂ ਨਾਵਾਂ ਦੇ ਵਿੱਚ ਇੱਕ ਤਾਕਤ ਸੀ ਜਿਹੜੇ ਸਿੰਘਾਂ ਦੇ ਨਾਮ ਉਹਨਾਂ ਨਾਟਕੀਆਂ ਨੇ ਸਾਹਮਣੇ ਨਕਲੀਆਂ ਨੇ ਪੇਸ਼ ਕੀਤੇ ਉਹ ਨਾਮ ਵੱਖਰੇ ਵੱਖਰੇ ਸਨ ਸਭ ਤੋਂ ਪਹਿਲਾਂ ਨਾਮ ਹੋਏ। ਫਿਰ ਉਹਨਾਂ ਨੇ ਦੱਸਿਆ ਕਿ ਸਿੱਖ ਗੁਫ਼ਤਗੂ ਕਿਸ ਤਰ੍ਹਾਂ ਕਰਦੇ ਨੇ। ਵੇਖੋ ਉਸ ਸਮੇਂ ਉਹਨਾਂ ਨੇ ਕਿੰਨਾ ਅਭਿਆਸ ਕੀਤਾ ਹੋਵੇਗਾ, ਉਹਨਾਂ ਨਕਲੀਆਂ ਨੇ ਸਿੱਖਾਂ ਦੇ ਜੀਵਨ 'ਤੇ ਕਿੰਨਾ ਉਹਨਾਂ ਨੇ ਨੇੜੇ ਹੋ ਕੇ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਜਿਹੜਾ ਬਾਦਸ਼ਾਹ ਨੂੰ ਵਿਖਾ ਰਹੇ ਨੇ। ਉਹਨਾਂ ਆਖਿਆ ਕਿ ਸਿੱਖ ਗੁਫ਼ਤਗੂ ਕਿਸ ਤਰ੍ਹਾਂ ਕਰਦੇ ਨੇ। ਉਹ ਕਹਿੰਦਾ ਸਿੱਖ ਗੁਫ਼ਤਗੂ ਇਸ ਤਰ੍ਹਾਂ ਕਰਦੇ ਨੇ, ਉਹਨਾਂ ਦਾ ਇੱਕੋ ਇੱਕ ਏਮ ਹੈ ਕਿ ਜੇ ਕੋਈ ਮੁਗਲ ਉਹਨਾਂ ਦੇ ਸਾਹਮਣੇ ਆ ਰਿਹਾ, ਜੇ ਮੁਗਲਾਂ ਦੇ ਨਾਲ ਉਹਨਾਂ ਦੀ ਟੱਕਰ ਹੋ ਰਹੀ ਹੈ, ਅਤੇ ਉਸ ਟੱਕਰ ਦੇ ਵਿੱਚੋਂ ਬਚਣ ਵਾਸਤੇ ਉਹਨਾਂ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਮੁਗਲਾਂ ਨੂੰ ਸੰਬੋਧਨ ਹੈ। ਜੇ ਉਹ ਕੋਈ ਘੋਟਾ ਲਾ ਰਿਹਾ ਅਤੇ ਇਹ ਗੱਲ ਕਹਿ ਰਿਹਾ ਕਿ ਮੁਗਲਾਂ ਨੂੰ ਰਗੜ ਰਿਹਾ, ਜੇ ਉਹਨਾਂ ਦੇ ਕਿਸੇ ਬੰਦੇ ਨੂੰ ਉਹ ਘੋਟੇ ਵਾਲਾ ਗੋਲਾ ਸੁੱਟਦੇ ਨੇ ਅਤੇ ਕਹਿੰਦੇ ਨੇ ਦਿੱਲੀ ਤੋੜ ਦਿੱਤੀ। ਦਿੱਲੀ ਤੋੜ ਸਿੰਘ ਨਾਮ ਵੀ ਜਿਹੜਾ ਹੈ ਉਸ ਸਮੇਂ ਸਿੱਖਾਂ ਦਾ ਇਸ ਤਰ੍ਹਾਂ ਦੇ ਨਾਮ ਵੀ ਹੈਗੇ ਸਨ, ਦਿੱਲੀ ਤੋੜ ਸਿੰਘ, ਦਿੱਲੀ ਫਤਿਹ ਸਿੰਘ, ਇਸ ਤਰ੍ਹਾਂ ਦੇ ਨਾਮ ਵੀ। ਉਹ ਨਾਮ ਦੇ ਵਿੱਚੋਂ ਇੱਕ ਸੋਚ ਨਿਕਲਦੀ ਪਈ ਹੈ ਕਿ ਅਸੀਂ ਜਿੱਤ ਲਵਾਂਗੇ, ਅਸੀਂ ਹਾਰਾਂਗੇ ਨਹੀਂ। ਇੱਕ ਚੜ੍ਹਦੀ ਕਲਾ ਦਾ ਸੰਦੇਸ਼ ਹੈ ਨਾਵਾਂ ਦੇ ਵਿੱਚ। ਉਹ ਨਾਮ ਦੱਸੇ ਗਏ, ਉਹਨਾਂ ਦੀ ਹੁਣ ਗੁਫ਼ਤਗੂ ਹੋਣ ਲੱਗੀ ਹੈ। ਉਹ ਕਹਿੰਦੇ ਉਹ ਗੁਫ਼ਤਗੂ ਕਿਸ ਤਰ੍ਹਾਂ ਦੀ ਕਰਦੇ ਨੇ, ਅਤੇ ਗਿਆਨੀ ਗਿਆਨ ਸਿੰਘ ਦਾ ਹੀ ਇਹ ਸ਼ਬਦ ਨੇ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਉਸ ਸਮੇਂ ਦੇ ਸਿੱਖ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਗੁਫ਼ਤਗੂ ਸੀ, ਕਹੇ ਮੁਗਲਾਂ ਦੀ ਮਾਏ ਤੇਰੇ ਸਿੰਘ ਜਮਾਈ ਆਏ। ਆਉਂਦੇ ਨੇ ਜਦੋਂ ਇਸ ਤਰ੍ਹਾਂ ਉੱਚੀ ਸਾਰੀ ਬੋਲਾ ਕਰਦੇ ਨੇ, ਕਹਿੰਦੇ ਨੇ ਕਹਿ ਮੁਗਲਾਂ ਦੀ ਇਹ ਮਾਏ ਤੇਰੇ ਸਿੰਘ ਜਮਾਈ ਆਏ, ਸੁਣ ਮੁਗਲਾਂ ਦੀ ਇਹ ਭੈਣੇ ਤੇਰੇ ਸਿੰਘਾਂ ਗਹਿਣੇ ਲੈਣੇ, ਸੁਣ ਸੈਯਦ ਆਨੀ ਪਠਾਣੀ ਤੇਤੋ ਸਿੰਘਾਂ ਲਿੱਧ ਸਟਾਉਣੀ। ਇਸ ਤਰ੍ਹਾਂ ਦੇ ਉਹਨਾਂ ਦੇ ਆਪਣੇ ਬੋਲੇ ਨੇ, ਉਹਨਾਂ ਨੇ ਗੁਫ਼ਤਗੂ ਕੀਤੀ। ਹੈਰਾਨ ਹੋ ਗਿਆ ਬਾਦਸ਼ਾਹ ਕਿ ਸਾਡੇ ਬਾਰੇ ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਅੰਦਰ ਨਹੀਂ। ਇੰਨੇ ਚਿਰ ਨੂੰ ਨਕਲੀਆਂ ਦਾ ਇੱਕ ਨਾਟਕ ਦਾ ਇੱਕ ਅਦਾਕਾਰ ਜਿਹੜਾ ਉਹ ਸਟੇਜ ਦੇ ਉੱਤੇ ਆ ਰਿਹਾ, ਉਹ ਸਟੇਜ ਦੇ ਉੱਤੇ ਆਣ ਕੇ ਉਹਦੇ ਹੱਥ ਦੇ ਵਿੱਚ ਝੋਲੀ ਹੈ ਅਤੇ ਝੋਲੀ ਦੇ ਵਿੱਚੋਂ ਉਸਨੇ ਉੱਚੀ ਸਾਰੀ ਆਵਾਜ਼ ਮਾਰੀ, ਪਹਿਲਾਂ ਖਾਲਸਾ ਜੀ ਲੰਗਰ ਤਿਆਰ ਹੈ, ਸਬਜ ਪਲਾਓ ਤਿਆਰ ਹੈ, ਆਓ ਛਕੀਏ। ਬਾਦਸ਼ਾਹ ਹੈਰਾਨ ਹੋ ਗਿਆ, ਕੱਪੜੇ ਪਾਟੇ ਹੋਏ ਨੇ, ਸੰਜੋਆਂ ਇਹਨਾਂ ਦੇ ਕੋਲ ਨਹੀਂ ਲੜਨ ਵਾਸਤੇ, ਚੰਗੀਆਂ ਤਲਵਾਰਾਂ ਨਹੀਂ, ਚੰਗੇ ਸ਼ਸਤਰ ਨਹੀਂ, ਅਤੇ ਖਾਂਦੇ ਕੀ ਨੇ, ਸਬਜ ਪਲਾਓ ਆ ਗਿਆ ਹੈ। ਲਾਂਗਰੀ ਨੇ ਆਣ ਕੇ ਆਖਿਆ ਖਾਲਸਾ ਜੀ ਸਬਜ ਪਲਾਓ ਤਿਆਰ ਹੈ। ਅਤੇ ਜਦੋਂ ਬਾਦਸ਼ਾਹ ਦੇ ਸਾਹਮਣੇ ਉਹਨਾਂ ਨਕਲੀਆਂ ਨੇ ਉਹ ਭਾਂਡਿਆਂ ਦੇ ਢੱਕਣ ਚੱਕੇ, ਉਹ ਸਾਗ ਸੀ। ਫਿਰ ਦੂਸਰਾ ਬੰਦਾ ਆਉਂਦਾ, ਉਹਦੇ ਝੋਲੀ ਦੇ ਵਿੱਚ ਕੁਛ ਚੀਜ਼ ਹੈ, ਉਹ ਆਉਂਦਾ ਖਾਲਸਾ ਜੀ ਬਦਾਮ ਛਕ ਲਵੋ। ਅਤੇ ਉਹ ਜਦੋਂ ਵੋਹਿੰਦਾ ਕਿ ਬਦਾਮ ਆ ਗਏ ਨੇ, ਹੁਣ ਇਹ ਬਦਾਮ ਖਾਣਗੇ, ਜਦੋਂ ਉਹ ਦਿੰਦਾ ਤਾਂ ਉਹਨਾਂ ਦੇ ਵਿੱਚ ਛੋਲੇ ਭੁੱਜੇ ਹੋਏ ਨੇ। ਅਤੇ ਜਦੋਂ ਤੀਸਰਾ ਬੰਦਾ ਕਹਿੰਦਾ ਆਣ ਕੇ ਖਾਲਸਾ ਜੀ ਲੱਡੂ ਜਲੇਬੀਆਂ ਆ ਗਈਆਂ ਨੇ, ਉਹ ਫਿਰ ਹੈਰਾਨ ਹੁੰਦਾ ਬਾਦਸ਼ਾਹ ਲੱਡੂ ਜਲੇਬੀਆਂ ਖਾਂਦੇ ਨੇ। ਉਹ ਵੇਖਦਾ ਉਹ ਪੀਲੂ ਵਰਤਾ ਰਹੇ ਨੇ, ਕਿੱਕਰਾਂ ਦੀਆਂ ਫਲੀਆਂ ਵਰਤਾ ਰਹੇ ਨੇ, ਪਰ ਉਹਨਾਂ ਨੇ ਉਹਨਾਂ ਦੇ ਨਾਮ ਬਦਲ ਦਿੱਤੇ। ਤੁਸੀਂ ਵੇਖਿਆ ਹੋਵੇਗਾ ਅੱਜ ਵੀ ਪੁਰਾਣੇ ਬੋਲੇ ਜਿਹੜੇ ਨੇ ਉਹਨਾਂ ਦੇ ਵਿੱਚ ਨਾਮ ਬਦਲੇ ਹੋਏ ਨੇ। ਉਹਨਾਂ ਨੇ ਇਹ ਨਹੀਂ ਕਿ ਉਹਨਾਂ ਨੇ ਭਾਸ਼ਾ ਬਦਲੀ, ਭਾਸ਼ਾ ਨਹੀਂ ਬਦਲੀ, ਅਰਥ ਬਦਲ ਦਿੱਤਾ ਉਸ ਚੀਜ਼ ਦਾ। ਉਹ ਚੀਜ਼ ਨੂੰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤਾ, ਜਿਹੜੀ ਚੀਜ਼ ਉਹਨਾਂ ਦੇ ਕੋਲ ਸੀ ਉਸ ਚੀਜ਼ ਨੂੰ ਉੱਚਾ ਦੱਸਿਆ। ਜਿਹੜੀ ਅੱਜ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਹੈ ਕਿ ਜਿਹੜੀ ਚੀਜ਼ ਸਾਡੇ ਕੋਲ ਹੈ ਅਸੀਂ ਉਸ ਚੀਜ਼ 'ਤੇ ਸੰਤੁਸ਼ਟ ਨਹੀਂ। ਜਦੋਂ ਅਸੀਂ ਇਸ ਇਤਿਹਾਸ ਨੂੰ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿੱਕਰਾਂ ਦੀਆਂ ਫਲੀਆਂ ਖਾਣ ਵਾਲੇ ਇਹ ਗੱਲਾਂ ਕਹਿੰਦੇ ਨੇ ਕਿ ਖਾਲਸਾ ਜੀ ਜਲੇਬੀਆਂ ਖਾ ਰਹੇ ਹਾਂ, ਛੋਲੇ ਖਾਣ ਵਾਲੇ ਇਹ ਗੱਲ ਕਹਿੰਦੇ ਨੇ ਵੀ ਖਾਲਸਾ ਜੀ ਬਦਾਮ ਖਾ ਰਹੇ ਹਾਂ, ਅਤੇ ਉਹ ਸੱਚਮੁੱਚ ਹੀ ਬਦਾਮਾਂ ਵਾਂਗੂ ਉਹਨਾਂ ਨੂੰ ਲੱਗਦੇ ਨੇ ਅਤੇ ਉਵੇਂ ਹੀ ਜੰਗ ਕਰਦੇ ਨੇ। ਉਹ ਸਗੋਂ ਜਿਹੜੇ ਬਦਾਮ ਖਾਣ ਵਾਲੇ ਮੁਗਲ ਨੇ ਉਹ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਆਖੇ ਇੱਕ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇਸ ਕਰਕੇ ਆਖੇਗਾ ਸਤਸੰਗੀ ਜਨੋਂ, ਹੁਣ ਅਦਾਕਾਰੀ ਕੀ ਹੈ। ਤੀਸਰੇ ਨੰਬਰ 'ਤੇ ਉਹਨਾਂ ਨੇ ਵਿਖਾਇਆ ਕਿ ਉਹ ਲਾਂਗਰੀ ਜਿਹੜਾ ਹੈ ਉਹ ਚਲਾ ਜਾਂਦਾ, ਅਤੇ ਚੌਥੇ ਨੰਬਰ 'ਤੇ ਹੁਣ ਉਹਨਾਂ ਦੀ ਜੰਗ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਆਹ ਛੰਦ ਦੇ ਵਿੱਚ ਤੁਸੀਂ ਉਹਨਾਂ ਦੇ ਨਾਮ ਵੀ ਸੁਣੋਗੇ ਕਿ ਸਿੰਘਾਂ ਦੇ ਨਾਂ ਕਿਸ ਤਰ੍ਹਾਂ ਦੇ ਸਨ, ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਸੀ, ਇਸ ਛੰਦ ਦੇ ਵਿੱਚ ਸਾਰਾ ਵਿਸਤਾਰ ਹੈ। ਇਉਂ ਬੇਨਤੀ ਕੀਤੀ ਜਾ ਰਹੀ
ਲੱਗੇ ਭੰਡ ਪੇਸ ਸਿੰਘਾਂ ਦਾ ਬਣਾਵਣੇ, ਕਮਰੀ ਕਛਹਿਰੇ ਪੈਣੇ ਮਨ ਪਾਵਣੇ, ਗਾਤੀ ਕੇਸ ਪੂਰੇ ਚਾਦਰਾ ਬੁਲਾਇਆ ਏ, ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ, ਸਿਰਾਂ ਤੇ ਦੁਮਾਲੇ ਫਰਲੇ ਸਜਾਏ ਨੇ, ਖੰਡੇ ਤੋੜੇ ਨਾਲ ਚੱਕਰ ਸਜਾਏ ਨੇ, ਗੋਲੀ ਸਿੱਕਾ ਰਾਮ ਜੰਗਿਆਂ ਚ ਪਾਇਆ ਏ, ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ, ਤੇਗਾਂ ਤੇ ਕਟਾਰਾਂ ਟਾਕੀ ਲਟਕਾ ਲਈਆਂ, ਧਨਸ਼ ਬਾਣ ਟਾਲਾਂ ਮੋਢਿਆਂ ਤੇ ਪਾ ਲਈਆਂ, ਵੀਣੀਆਂ ਤੇ ਕੜਾ ਕੰਗਣਾ ਸਜਾਇਆ ਏ, ਵੇਖਣੀ ਨ ਨਕਲ ਬਾਦਸ਼ਾਹ ਬੁਲਾਇਆ ਏ
ਨਾਗਾ ਰੂਪ ਨੇ ਜੇ ਬਰਸ਼ੇ ਸੰਭਾਰ ਲਏ ਕੱਲੇ ਕੱਲੇ 14-14 ਹਥਿਆਰ ਲਏ
ਸਵਾ ਸਵਾ ਮਣ ਲੋਹਾ ਲੈ ਉਠਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਜੀ ਕਰਦੇ ਅਕਾਲ ਹੀ ਅਕਾਲ ਆਵਦੇ ਸ਼ਾਹੀ ਦਰਬਾਰ ਚ ਚੱਕਰ ਲਾਵਦੇ
ਧਰਤੀ ਕੰਬਾਈ ਆਸਮਾਂ ਗੁੰਜਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਨਿਰਪੈ ਨਿਸੰਕ ਖਾਲਸੇ ਦਾ ਦਲਿਆ ਸਿੰਘੋ ਮਾਰ ਲਈਏ ਅੱਜ ਦਿੱਲੀ ਚੱਲਿਆ
ਲੈ ਲੈ ਨਾਮ ਇੱਕ ਦੂਜੇ ਨੂੰ ਸੁਣਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਸ਼ਤਰੂ ਸੰਘਾਰ ਗਾਜ ਰਾਜ ਸਿੰਘ ਜੀ ਕਿਰ ਤੇ ਦਲੇਰ ਸ਼ਾਹ ਬਾਜ ਸਿੰਘ ਜੀ
ਧਰਤ ਧਕੇਲ ਸਿੰਘ ਬਲ ਪਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਤਖਤ ਬਖਤ ਬਲਬੀਰ ਸਿੰਘ ਜੀ ਖੜਕ ਬੜਕ ਰਣ ਧੀਰ ਸਿੰਘ ਜੀ
ਫਤਿਹ ਜੋਰਾਵਰ ਜਾਵਰ ਜਵਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਬਿਜਲੀ ਬਖੇੜਾ ਦਿੱਲੀ ਤੋੜ ਸਿੰਘ ਜੀ ਸਵਾ ਲੱਖ ਮੁਗਲ ਮਰੋੜ ਸਿੰਘ ਜੀ
ਤੁਰਕਾਂ ਦੇ ਰਾਜ ਦਾ ਕਰੋ ਸਫਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਲੱਖ ਲੂਟ ਸਿੰਘ ਤੇ ਕਰੋੜਾ ਸਿੰਘ ਜੀ ਕਾਬਲ ਕੰਧਾਰ ਦਲ ਮੋੜਾ ਸਿੰਘ ਜੀ
ਲਾਹੌਰਾ ਤੇ ਪਿਛੋਰਾ ਸਿੰਘ ਨਰ ਨਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਸੂਦੇ ਸਾਦੇ ਭੇਸ ਤੇ ਦਲੀਲਾਂ ਉੱਚੀਆਂ ਕਰੂ ਰਾਜ ਖਾਲਸਾ ਦਿਲਾਂ ਚ ਰੁਚੀਆਂ
ਵੀਰ ਰਾਸ ਭਰੇ ਨੇਤਰਾਂ ਦਾ ਸਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਸ਼ਾਹੀ ਐਲਕਾਰ ਸੁਣ ਦੇ ਤਕਾਮ ਦੇ ਹੱਸ ਹੱਸ ਪੈਂਦੇ ਕਈ ਖੁਨਸ ਖਾਵਦੇ
ਸ਼ਰਾਂ ਸੂਕਿਆਂ ਦੇ ਕਾਲਜੇ ਨੂੰ ਤਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਜਿਉਣ ਸਿੰਘਾਂ ਆਊ ਸ਼ਾਹੀ ਫੌਜ ਚੜ ਕੇ ਮੱਲਣਾ ਮੈਦਾਨ ਦੋਹਾਂ ਦਲਾਂ ਆੜ ਕੇ
ਲੋਹੇ ਉੱਤੇ ਲੋਹਾ ਜਾਊ ਖੜਕਾਇਆ ਏ ਵੇਖਣੀ ਨਕਲ ਬਾਦਸ਼ਾਹ ਬੁਲਾਇਆ ਏ
ਉਹਨਾਂ ਦਾ ਸਿੰਘਾਂ ਦਾ ਨਿੱਤ ਜਿਹੜਾ ਕਰਮ ਹੈ ਉਹਨਾਂ ਨਕਲੀਆਂ ਨੇ ਸਾਰਾ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤਾ ਉਹ ਹਾਰਦੇ ਕਿਉਂ ਨਹੀਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਉਹਨਾਂ ਦਾ ਜੰਗ ਕਰਨ ਦਾ ਢੰਗ ਦੱਸਣ ਲੱਗੇ ਨੇ ਉਹਨਾਂ ਨੇ ਇੱਕ ਮੁਗਲਾਂ ਦੀ ਟੁਕੜੀ ਬਣਾ ਲਈ ਇੱਕ ਸਿੱਖਾਂ ਦੀ ਟੁਕੜੀ ਬਣਾ ਲਈ ਦੋਵੇਂ ਟੁਕੜੀਆਂ ਆਪਸ ਦੇ ਵਿੱਚ ਜੰਗ ਕਰਦੀਆਂ ਨੇ ਹੁਣ ਸਿੱਖਾਂ ਦਾ ਜੰਗ ਕਰਨ ਦਾ ਤਰੀਕਾ ਜਿਹੜਾ ਹੈ ਉਹ ਨਕਲੀਏ ਦੱਸਦੇ ਨੇ ਉਹ ਕਹਿੰਦੇ ਨੇ ਭਾਵੇਂ ਮੁਗਲ ਚੜ੍ਹਦੇ ਆਉਂਦੇ ਨੇ ਪਰ ਸਿੱਖਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਬਰਾਹਟ ਨਹੀਂ ਘਬਰਾਹਟ ਦੇ ਵਿੱਚ ਉਹ ਮੈਦਾਨੇ ਜੰਗ ਦੇ ਵਿੱਚ ਆਪਣੇ ਪੈਰ ਪਿਛਾਂ ਨੂੰ ਨਹੀਂ ਕਰਦੇ ਡਰਦੇ ਨਹੀਂ ਪਏ ਸਗੋਂ ਅਗਾਂਹ ਨੂੰ ਵੱਧਦੇ ਨੇ ਅਤੇ ਖੜ੍ਹੇ ਹੋਏ ਅਕਾਲ ਅਕਾਲ ਦੇ ਨਾਅਰੇ ਲਾਉਂਦੇ ਨੇ ਜਦੋਂ ਪਿੱਛੋਂ ਕੋਈ ਜੋਵਲੇ ਸੌ ਨਿਹਾਲ ਆਖਦਾ ਅਤੇ ਸਤਿ ਸ਼੍ਰੀ ਅਕਾਲ ਆਖ ਕੇ ਹੋਰ ਸਿੰਘ ਅੱਗੇ ਨੂੰ ਹੁੰਦੇ ਨੇ ਪਿੱਛੇ ਨੂੰ ਨਹੀਂ ਮੁੜਦੇ ਉਹਨਾਂ ਟੁੱਟੀਆਂ ਤਲਵਾਰਾਂ ਵਾਲਿਆਂ ਦੇ ਟੁੱਟੇ ਮੁੱਠੇ ਤਲਵਾਰਾਂ ਦੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਨੇਜੇ ਜਿਹੜੇ ਨੇ ਉਹਨਾਂ ਨੇ ਬੰਨੇ ਹੋਏ ਨੇ ਟੁੱਟ ਚੁੱਕੇ ਨੇ ਉਹਨਾਂ ਨੂੰ ਲੜਦਿਆਂ ਹੋਇਆਂ ਬਾਦਸ਼ਾਹ ਨੇ ਵੇਖਿਆ ਇਹ ਤਰੀਕਾ ਹੈ ਲੜਨ ਦਾ ਉਹਨਾਂ ਦਾ ਡਿਸਿਪਲਿਨ ਵੇਖਿਆ ਕਿ ਜਦੋਂ ਜਥੇਦਾਰ ਇਹ ਗੱਲ ਕਹਿੰਦਾ ਕਿ ਰੁਕ ਜਾਓ ਪੈਰਾਂ ਨੂੰ ਆਪਣਿਆਂ ਨੂੰ ਖਿਲਾਰ ਲਵੋ ਅਤੇ ਭਾਵੇਂ ਕਿੱਡੀ ਤਗੜੀ ਟੁਕੜੀ ਆ ਜਾਵੇ ਉਹਨਾਂ ਦੇ ਸਾਹਮਣੇ ਉਹ ਹਿੱਲਦੇ ਨਹੀਂ ਉਹ ਰੁਕ ਜਾਂਦੇ ਨੇ ਧਰਤੀ 'ਤੇ ਆਪਣੇ ਪੈਰ ਜਮਾ ਲੈਂਦੇ ਨੇ ਇਸ ਤਰ੍ਹਾਂ ਦਾ ਡਿਸਿਪਲਿਨ ਵੇਖਦਾ ਅਨੁਸ਼ਾਸਨ ਵੇਖਦਾ ਅਤੇ ਹੈਰਾਨ ਹੋ ਜਾਂਦਾ ਜਿਹੜਾ ਬਾਦਸ਼ਾਹ ਸਿੰਘਾਂ ਦੇ ਨਾਂ ਸੁਣ ਕੇ ਇੱਕ ਵਾਰੀ ਹੱਸਿਆ ਨਾ ਕਿ ਇਸ ਤਰ੍ਹਾਂ ਦੇ ਨਾਂ ਰੱਖਦੇ ਨੇ ਜਦੋਂ ਜਦੋਂ ਨਾਟਕ ਖਤਮ ਹੋ ਰਿਹਾ ਝੂਰਦਾ ਪਿਆ ਕਿ ਇਹ ਚੀਜ਼ਾਂ ਤਾਂ ਮੁਗਲਾਂ ਦੇ ਵਿੱਚ ਆਈਆਂ ਹੀ ਨਹੀਂ ਅਸੀਂ ਆਪਣੇ ਆਪ ਨੂੰ ਦਲੇਰ ਕੌਮ ਕਹਿਣ ਵਾਲੇ ਸਾਡੇ ਕੋਲ ਲੜਨ ਵਾਲੇ ਪਠਾਨ ਅਤੇ ਉਹ ਲੋਕ ਜਿਹੜੇ ਨੇ ਉਹਨਾਂ ਕੋਲੋਂ ਹਾਰ ਕੇ ਆ ਗਏ ਤਾਂ ਉਹ ਆਪਣੇ ਆ ਝੂਰਦਾ ਹੈ ਅਤੇ ਝੂਰਦਾ ਹੋਇਆ ਉਹ ਵਾਪਸ ਆਪਣੇ ਤਖ਼ਤ ਵੱਲ ਨੂੰ ਕਿਸ ਤਰ੍ਹਾਂ ਜਾਂਦਾ ਹੈ ਬਾਦਸ਼ਾਹ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਬਾਦਸ਼ਾਹ ਕਿਸ ਤਰ੍ਹਾਂ ਚੁੱਪ ਕਰ ਜਾਂਦਾ ਨਾਟਕ ਵੇਖ ਕੇ ਇੱਕ ਵਿਸਮਾਦ ਦੇ ਵਿੱਚ ਚਲਾ ਜਾਂਦਾ ਹੈ ਉਸ ਤੋਂ ਕੋਈ ਸ਼ਬਦ ਜਿਹੜਾ ਹੈ ਉਹ ਓੜਦਾ ਨਹੀਂ ਆਪਣੇ ਅਹਿਲਕਾਰਾਂ ਨੂੰ ਕੁਛ ਆਖਦਾ ਨਹੀਂ ਕੀ ਆਖਦਾ ਹੈ ਇਉਂ ਬੇਨਤੀ ਕੀਤੀ ਜਾ ਰਹੀ
ਉਹ ਵੇਖ ਸ਼ਕਲ ਸਿੰਘਾਂ ਦੀ ਦੈਲਿਆ
ਕੰਬ ਸ਼ਾਦ ਆ ਗਿਆ ਸਰੀਰ
ਬੇਹੋਸ਼ ਹਵਾਸ ਗਏ ਖਾਨਿਓ
ਸੁੱਕੇ ਸਾਣਾ ਰਹੀ ਖਲੀਰ ਸੁੱਕੇ ਸਾਣਾ ਰਹੀ ਖਲੀਰ
ਠਰੀ ਅਣਖ ਪਠਾਣੀ ਸਹਿਮ ਗਈ
ਲੱਗੇ ਭੈਣ ਕਾਲ ਜੇ ਚੀਰ
ਚੱਕਰ ਆਉਣ ਦਿਮਾਗ ਨੂੰ ਹਾਂ
ਲੱਗੇ ਚੱਕਰੀ ਆਉਣ ਦਿਮਾਗ ਨੂੰ
ਸਿਰੋਂ ਤਾਜ ਚੁੱਕੇ ਤਕਦੀਰ
ਪਾਉਂਦੀ ਹਰ ਸ਼ੈ ਨਜ਼ਰੀ ਆਵਦੀ
ਜਾਵੇ ਤਖਤ ਨਿਗਰ ਦਾ ਨੀਰ ਜਾਵੇ ਤਖਤ ਨਿਗਰ ਦਾ ਨੀਰ
ਬੈਠੇ ਕੁੱਲ ਮੁਸਾਹਿਬ ਜਾਪਦੇ
ਜਿਵੇਂ ਧੂਏਂ ਦੇ ਹੁੰਦੇ ਫਕੀਰ
ਨੀਵੀਂ ਨਜ਼ਰ ਕੀਤੀ ਦਰਬਾਰੀਆਂ ਨਜ਼ਰ ਕੀਤੀ ਦਰਬਾਰੀਆਂ
ਰਹਿ ਦੇਣੋ ਰਹੇ ਵਜ਼ੀਰ
ਸੁੱਟੀ ਤੋਣ ਬਾਦਸ਼ਾਹ ਤੁਰ ਗਿਆ ਸੁੱਟੀ ਤੋਣ ਬਾਦਸ਼ਾਹ ਤੁਰ ਗਿਆ
ਨਹੀਂ ਕਿਸੇ ਬਣਾਈ ਤੀਰ
ਨਹੀਂ ਕਿਸੇ ਬਣਾਈ ਤੀਰ
ਇੱਕ ਮਹੀਨਾ ਹਿੰਦੁਸਤਾਨ ਦੀ ਧਰਤੀ ਨੂੰ ਨਾਦਰ ਸ਼ਾਹ ਨੇ ਲੁੱਟਿਆ ਇੱਕ ਮਹੀਨਾ ਦਿੱਲੀ ਬੈਠਾ ਰਿਹਾ ਹਜ਼ਾਰਾਂ ਘੋੜੇ ਹਜ਼ਾਰਾਂ ਊਂਠ ਹਾਥੀ ਹਿੰਦੁਸਤਾਨ ਦੀ ਧਨ ਦੌਲਤ ਤਖਤੇ ਤਾਊਸ ਇਸ ਤੋਂ ਬਗੈਰ ਹਿੰਦੁਸਤਾਨ ਦੀਆਂ ਇੱਜ਼ਤਾਂ ਉਹ ਆਪਣੇ ਨਾਲ ਬੰਨ੍ਹ ਕੇ ਜਦੋਂ ਤੁਰਿਆ ਪੰਜਾਬ ਦੀ ਧਰਤੀ ਤੋਂ ਲੰਘਦਾ ਪਿਆ ਸੀ ਕਿ ਸਿੱਖਾਂ ਨੇ ਹਮਲਾ ਕਰਕੇ ਉਹਦੇ ਕੋਲੋਂ ਬਹੁਤ ਸਾਰਾ ਸਮਾਨ ਖੋਹ ਲਿਆ ਕੁੜੀਆਂ ਛੁਡਵਾ ਲਈਆਂ ਉਹ ਪੁੱਛਦਾ ਉਸ ਸਮੇਂ ਉਹ ਪੁੱਛਦਾ ਅਹਿਲਕਾਰਾਂ ਨੂੰ ਇਹ ਕੌਣ ਨੇ ਪੰਜਾਬ ਦੇ ਗਵਰਨਰ ਨੂੰ ਪੁੱਛਦਾ ਇਹ ਕੌਣ ਨੇ ਕਹਿੰਦਾ ਜੀ ਸਿੱਖ ਆਂਦਾ ਕੌਣ ਹੁੰਦੇ ਨੇ ਕਿਸ ਜਾਤੀ 'ਚੋਂ ਆਉਂਦੇ ਨੇ ਕਿਸ ਕਿਹੜੀ ਵੰਸ਼ ਦੇ ਵਿੱਚੋਂ ਨੇ ਉਹ ਆਖਣ ਲੱਗਾ ਜਾਤ ਗੋਤ ਸਿੰਘਣ ਕੀ ਦੰਗਾ ਇਹ ਵੀ ਗਿਆਨੀ ਗਿਆਨ ਸਿੰਘ ਦਾ ਉਹ ਕਹਿੰਦਾ ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਇਨ ਗੁਰਤੇ ਮੰਗਾ ਔਰ ਨਹੀਂ ਤੋ ਆਪਣ ਸੰਗਾ ਇਹ ਤਾਂ ਇਹਨਾਂ ਦੀ ਜਾਤ ਗੋਤ ਹੀ ਲੜਾਈ ਹੈ ਅਤੇ ਜੇ ਕੋਈ ਹੋਰ ਨਾ ਲੱਭੇ ਤਾਂ ਆਪਸ ਵਿੱਚ ਵੀ ਲੱਗ ਜਾਂਦੇ ਨੇ ਸਤਸੰਗੀ ਜਦੋਂ ਇਹ ਸੁਭਾਅ ਸੀ ਉਹ ਸੁਭਾਅ ਸਾਰਾ ਉਹਨਾਂ ਨਾਟਕ ਵਾਲਿਆਂ ਨੇ ਪੇਸ਼ ਕੀਤਾ ਜਿਨ੍ਹਾਂ ਨੇ ਨਾਟਕ ਵੇਖੇ ਹੋਣਗੇ ਉਹਨਾਂ ਨੂੰ ਪਤਾ ਸਟੇਜ ਦੇ ਉੱਤੇ ਜਦੋਂ ਕੋਈ ਨਾਟਕ ਪੇਸ਼ ਹੁੰਦਾ ਤਾਂ ਮਨੁੱਖ ਉਹਦੇ ਭਾਵਨਾ ਦੇ ਉਸ ਨਾਟਕ ਦੀ ਉਸ ਪੇਸ਼ ਕੀਤੀ ਜਾ ਰਹੀ ਭਾਵਨਾ ਦੇ ਨਾਲ ਵਹਿ ਜਾਂਦਾ ਜੇ ਵੈਰਾਗ ਦਾ ਨਾਟਕ ਹੈ ਤਾਂ ਵੈਰਾਗੀ ਹੋ ਜਾਵੇਗਾ ਜੇ ਹਾਸਰਸ ਦੇ ਵਿੱਚ ਹੈ ਤਾਂ ਹਾਸਰਸ ਜਿਹੜਾ ਹੈ ਉਹਦੇ ਅੰਦਰ ਆਵੇਗਾ ਜੇ ਸ਼ਿੰਗਾਰ ਦਾ ਪੱਖ ਹੈ ਤਾਂ ਸ਼ਿੰਗਾਰ ਪੱਖ ਜਿਹੜਾ ਮਨੁੱਖ 'ਤੇ ਹਾਵੀ ਹੁੰਦਾ ਹੁਣ ਨਾਟਕ ਦਾ ਇਹ ਪੱਖ ਸੀ ਜਿਸ ਪੱਖ ਦੇ ਵਿੱਚ ਵੀਰ ਰਸ ਆ ਰਿਹਾ ਸੀ ਬਾਦਸ਼ਾਹ ਨੇ ਵੇਖਿਆ ਇਸ ਤਰ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਪੱਕੀ ਮਾਨਸਿਕਤਾ ਵਾਲੇ ਲੋਕ ਹਿੰਦੁਸਤਾਨ ਦੇ ਬਾਦਸ਼ਾਹ ਬਣ ਸਕਦੇ ਨੇ ਇੰਨੀ ਦ੍ਰਿੜ ਮਾਨਸਿਕਤਾ ਇਹਨਾਂ ਦੀ ਇੰਨੇ ਆਪਣੇ ਨਤੀਜੇ ਦੇ ਵਾਸਤੇ ਇਹ ਤੁਰੇ ਹੋਏ ਲੋਕ ਆਪਣੇ ਪੈਰਾਂ ਦੇ ਉੱਤੇ ਕਾਇਮ ਨੇ ਹਿੰਦੁਸਤਾਨ ਦਾ ਬਾਦਸ਼ਾਹ ਨਾਟਕ ਵੇਖ ਕੇ ਕੁਛ ਬੋਲਿਆ ਹੀ ਨਹੀਂ ਚੁੱਪ ਕਰਕੇ ਨਿਕਲ ਗਿਆ ਆਣ ਕੇ ਆਪਣੇ ਦਰਬਾਰੀਆਂ ਨਾਲ ਬੈਠ ਕੇ ਫਿਰ ਸਲਾਹ ਕਰਦਾ ਕਿ ਹੁਣ ਕੀ ਕੀਤਾ ਜਾਵੇ ਤਾਂ ਜ਼ਕਰੀਆ ਖਾਨ ਦੀ ਉਸ ਚਿੱਠੀ ਦੇ ਰਾਹੀਂ ਉਸ ਚਿੱਠੀ ਨੂੰ ਵੇਖ ਕੇ ਇਹ ਗੱਲ ਸੋਚਦਾ ਕਿ ਆਪਾਂ ਇਹਨਾਂ ਨੂੰ ਨੇੜੇ ਲਾਈਏ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਡੰਡ ਦੇ ਨਾਲ ਆਪਾਂ ਦਬਾ ਨਹੀਂ ਸਕਦੇ ਸਖਤੀਆਂ ਕਰਕੇ ਦਬਾ ਨਹੀਂ ਸਕਦੇ ਖਤਮ ਨਹੀਂ ਕਰ ਸਕਦੇ ਹੁਣ ਨੇੜੇ ਲਾਈਏ ਪੈਸੇ ਦੇ ਨਾਲ ਪਿਆਰ ਦੇ ਨਾਲ ਨੇੜੇ ਲਾਈਏ ਅਤੇ ਨੇੜੇ ਲਾਉਣ ਵਾਸਤੇ ਜ਼ਕਰੀਆ ਖਾਨ ਨੂੰ ਲਿਖਿਆ ਕਿ ਇਹਨਾਂ ਨੂੰ ਜਿਨ੍ਹਾਂ ਦੇ ਵਾਸਤੇ ਤੂੰ ਇਸ ਲਿਖਿਆ ਹੈ ਇਹਨਾਂ ਨੂੰ ਨਵਾਬੀ ਦੇ ਭਾਵ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੀ ਮਲਕੀਅਤ ਦੇ ਵਿੱਚੋਂ ਇਹ ਵੀ ਪਾਰਟਨਰ ਬਣਨਗੇ ਇਹ ਵੀ ਹੁਣ ਹਿੱਸੇਦਾਰ ਹੋਣਗੇ 12 ਪਿੰਡਾਂ ਦਾ ਪੱਟਾ ਲਿਖਿਆ ਗਿਆ ਲਾਹੌਰ ਤੋਂ 1 ਲੱਖ ਦੀ ਸੀ ਉਹ ਨਵਾਬੀ ਅਤੇ ਜ਼ਕਰੀਆ ਖਾਨ ਨੇ ਉਹ ਨਵਾਬੀ ਦੇ ਕੇ ਸ਼ੁਬੇਗ ਸਿੰਘ ਨੂੰ ਭੇਜਿਆ ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਠੇਕੇਦਾਰ ਸੀ ਇਸ ਰਾਜ ਦੇ ਵਿੱਚ ਇਹਦੇ ਵਾਸਤੇ ਪੰਜਾਬ 'ਚ ਕਹਾਵਤ ਬਣ ਚੁੱਕੀ ਸੀ ਕਿ ਥੱਲੇ ਧਰਤੀ ਉੱਤੇ ਅੰਬਰ ਵਿੱਚ ਸ਼ੁਬੇਗ ਸਿੰਘ ਜੰਬਰ ਇਹ ਸ਼ੁਬੇਗ ਸਿੰਘ ਜਿਹੜਾ ਸੀ ਇਹਨੂੰ ਭੇਜਿਆ 1 ਲੱਖ ਦੀ ਉਹ ਨਵਾਬੀ ਹੈ ਯਾਦ ਰੱਖਿਓ ਜਿਹਦੇ ਸਿਰ ਦੇ ਉੱਤੇ ਪੱਗ ਵੱਜੇਗੀ ਉਹ ਨਵਾਬ ਅਖਵਾਏਗਾ ਅਤੇ ਉਹਦੇ ਕੋਲ 1 ਲੱਖ ਦੀ ਜਾਗੀਰ ਹੋਵੇਗੀ ਜਿਹੜਾ ਟੈਕਸ ਹੋਵੇਗਾ ਉਹਨਾਂ ਜ਼ਮੀਨਾਂ ਦਾ 12 ਪਿੰਡਾਂ ਦਾ ਉਹ ਉਸ ਬੰਦੇ ਨੂੰ ਮਿਲੇਗਾ ਉਹ ਲੈ ਕੇ ਸਿੱਖਾਂ ਨੂੰ ਲੱਭਦਾ ਹੋਇਆ ਉਹਨਾਂ ਜਿਨ੍ਹਾਂ ਥਾਵਾਂ 'ਤੇ ਸਿੱਖਾਂ ਦੇ ਟਿਕਾਣੇ ਸਨ ਸ਼ੁਬੇਗ ਸਿੰਘ ਪਹੁੰਚ ਗਿਆ ਜਦੋਂ ਸ਼ੁਬੇਗ ਸਿੰਘ ਪਹੁੰਚਿਆ ਫਤਿਹ ਬੁਲਾਈ ਗਈ ਆਦਰ ਭਾ ਕੀਤਾ ਗਿਆ ਪੁੱਛਿਆ ਹਾਂਜੀ ਖਾਲਸਾ ਜੀ ਕਿਸ ਤਰ੍ਹਾਂ ਆਏ ਹੋ ਆਖਿਆ ਮੁਗਲੀਆ ਸਲਤਨਤ ਤੁਹਾਡੇ ਜ਼ੋਰ ਦੇ ਅੱਗੇ ਝੁੱਕ ਗਈ ਹੈ ਹੁਣ ਦਿੱਲੀ ਦਾ ਬਾਦਸ਼ਾਹ ਚਾਹੁੰਦਾ ਤੁਸੀਂ ਸਾਡੇ ਨਾਲ ਪਾਰਟਨਰਸ਼ਿਪ 'ਤੇ ਆ ਜਾਓ ਤੁਸੀਂ ਸਾਨੂੰ ਰਾਜ ਕਰਨ ਦਿਓ ਸਾਡੇ ਰਾਜ ਵਾਸਤੇ ਖਤਰਾ ਪੈਦਾ ਨਾ ਕਰੋ ਇਸ ਵਾਸਤੇ 12 ਪਿੰਡਾਂ ਦੀ ਜਾਗੀਰ ਲਿਖ ਕੇ ਲਿਆਏ ਹਾਂ ਸਿੱਖਾਂ ਦੇ ਵਾਸਤੇ 12 ਪਿੰਡਾਂ ਦੀ ਜਾਗੀਰ ਲਿਖ ਕੇ ਲਿਆਏ ਹਾਂ ਸਿੱਖ ਬੜੇ ਸੂਝਵਾਨ ਸਨ ਉਸ ਸਮੇਂ ਜਿਸ ਜਥੇ ਦੇ ਵਿੱਚ ਸ਼ੁਬੇਗ ਸਿੰਘ ਪਹੁੰਚਿਆ ਉਸ ਜਥੇ ਦਾ ਜਿਹੜਾ ਮੁਖੀ ਸੀ ਉਸ ਦਾ ਨਾਂ ਸੀ ਦਰਬਾਰਾ ਸਿੰਘ ਦਰਬਾਰਾ ਸਿੰਘ ਨੇ ਜਦੋਂ ਇਹ ਗੱਲ ਕੀ ਸੁਣੀ ਤਾਂ ਉਹ ਕੀ ਆਖਦਾ, ਸ਼ੁਬੇਗ ਸਿੰਘ ਕੀ ਆਖਦਾ, ਇਹ ਸਵਾਲ ਜਵਾਬ ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਹੋਈ ਲਾਹੌਰ ਦਰਬਾਰ ਵਿੱਚ ਗੱਲ ਆ, ਕਿਵੇਂ ਕਰੀਏ ਸਵਾਲ ਸਾਰਾ ਹੱਲ ਆ, ਸੂਬੇ ਨਾਇਬ ਸ਼ੁਬੇਗ ਸਿੰਘ ਕੱਲਿਆ, ਪੁੱਜਾ ਖਾਲਸੇ ਦੇ ਪਾਸ ਸੁਦਾ ਸਾਰ ਤੀਰਿਆ, ਲੈ ਲਓ ਖਿਲਤ ਨਵਾਬੀ ਲੱਖ ਦੀ ਜਗੀਰਿਆ,
ਦੋਹਾਂ ਤੀਰਾਂ ਗੁਰੂ ਫਤਿਹ ਨੂੰ ਚਾਰਿਆ, ਆਏ ਸਿੰਘ ਨੇ ਸਿੰਘਾਂ ਨੂੰ ਸਤਿਕਾਰਿਆ, ਕਹੋ ਆਉਣ ਦਾ ਕੀ ਕਾਰਨ ਪਿਆਰਿਆ, ਲੈ ਕੇ ਆਏ ਉਹ ਸੰਦੇਸ਼ ਨਵਾਂ ਕੀ ਨਰੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ,
ਇੱਕ ਵਧੀ ਜਾਂਦਾ ਪੰਥ ਪ੍ਰਤਾਪ ਆ, ਚਾਵੇ ਬਾਦਸ਼ਾਹ ਵੀ ਕਰਨਾ ਮਿਲਾ ਪਿਆ, ਉਹ ਬੈਠ ਸੁਦਾ ਸਰ ਸੁਖ ਲਵੋ ਆਪਿਆ, ਹਾਂ ਬੈਠ ਸੁਦਾ ਸਰ ਸੁਖ ਲਵੋ ਆਪਿਆ, ਛੱਡੋ ਲੁੱਟ ਮਾਰ ਨੀ ਵੀ ਕਰੋ ਸ਼ਮਸ਼ੀਰਿਆ, ਲੈ ਲਓ ਖਿਲਤ ਨਵਾਬੀ ਲੱਖ ਦੀ ਜਗੀਰਿਆ,
ਸਾਨੂੰ ਦਿੱਤੀਆਂ ਗੁਰੂ ਨੇ ਸਿੱਕਦਾਰੀਆਂ, ਹਾਂ ਸਾਨੂੰ ਦਿੱਤੀਆਂ ਗੁਰੂ ਨੇ ਸਿੱਕਦਾਰੀਆਂ, ਖਾਂਦੇ ਸ਼ੇਰਣਾ ਕਿਸੇ ਦੀਆਂ ਮਾਰਾਂ ਮਾਰੀਆਂ, ਅਸਾਂ ਤੁਰਕਾਂ ਨੂੰ ਪਾਉਣੀਆਂ ਖਵਾਰੀਆਂ, ਆਇਆ ਵੇਖਣਗੇ ਸਮਾਂ ਜਾਲਮ ਕਲੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ,
ਨੀਤੀਵਾਨ ਸਦਾ ਸਮੇਂ ਨੂੰ ਵਿਚਾਰਦਾ, ਦਾਨ ਪੁੰਨ ਨਹੀਂ ਕਿਸੇ ਪ੍ਰਕਾਰ ਦਾ, ਝਾੜ ਚੜਿਆ ਹਕੂਮਤ ਦੀ ਹਾਰ ਦਾ, ਕਰੋ ਕਬਜੇ ਤਕਾਓ ਸਮੇਂ ਦੀ ਸਮੀਰਿਆ, ਲੈ ਲਓ ਖਿਲਤ ਨਵਾਬੀ ਲੱਖ ਦੀ ਜਗੀਰਿਆ,
ਇਹਨੇ ਨਾਲ ਜਿੰਦ ਸ਼ਾਦੀ ਨਹੀਂ ਜੇ ਛੁੱਟਣੀ, ਚੜ ਖਾਲਸੇ ਦੇ ਦਲ ਲੀਲੀ ਲੁੱਟਣੀ, ਜੜ ਮੁਗਲਾਂ ਦੀ ਦੇਸ਼ ਵਿੱਚੋਂ ਪੁੱਟਣੀ, ਚੁੱਲੇ ਕੇਸਰੀ ਨਿਸ਼ਾਨ ਗੁਰੂ ਦਸ਼ਮੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ,
ਜਾਪੇ ਇਸ ਵਿੱਚ ਹੁਣ ਤਾਂ ਨਾ ਕਾਈਏ, ਕਰੂ ਖਾਲਸਾ ਹਕੂਮਤ ਸਭਾਈਏ, ਆਈ ਤਾਜ ਦੀਏ ਸ਼ਗਨ ਸ਼ਗਾਈਏ, ਹਾਂ ਆਈ ਤਾਜ ਦੀਏ ਸ਼ਗਨ ਸ਼ਗਾਈਏ, ਨੀਵੀਂ ਨਿਰਪਦੀ ਹੋ ਆਈ ਚੱਲ ਕੇ ਜ਼ਮੀਰਿਆ, ਲੈ ਲਓ ਖਿਲਤ ਨਵਾਬੀ ਲੱਖ ਦੀ ਜਗੀਰਿਆ,
ਰਹਿ ਸਿੰਘ ਦੀ ਸਿੰਘਾਂ ਦੇ ਆਈ ਕਾਰਿਆ, ਦਈਏ ਕਿਸ ਨੂੰ ਇਹ ਕਰਦੇ ਵਿਚਾਰਿਆ, ਜਿਹਨੂੰ ਕਹਿਣ ਸੋਈ ਕਰੇ ਇਨਕਾਰਿਆ, ਖੜਾ ਖਾਲਸਾ ਤਿਆਗੀ ਪਦਵੀ ਸੁਰੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ,
ਲਾਇਆ ਆਗੂਆਂ ਸਿੰਘਾਂ ਨੇ ਅਨੁਮਾਨਿਆ, ਗੁਰੂ ਘਰ ਵਿੱਚ ਸੇਵਾ ਪਰਵਾਨਿਆ, ਲੈਣੇ ਸੇਵਾ ਕਰ ਲਿਆ ਸਨਮਾਨਿਆ, ਵੱਧ ਸਾਰਿਆਂ ਤੋਂ ਰਹੀ ਸੇਵਕ ਦੀ ਸੀਰਿਆ, ਲੈ ਲਓ ਖਿਲਤ ਨਵਾਬੀ ਲੱਖ ਦੀ ਜਗੀਰਿਆ,
ਹੋਇਆ ਪਾਸ ਗੁਰਮਤ ਬੇਬਾਕਿਆ, ਸੱਚਾ ਸੇਵਕ ਕਪੂਰ ਸਿੰਘ ਪਾਕਿਆ, ਦਿਓ ਇਸ ਨੂੰ ਨਵਾਬੀ ਦੀ ਪੁਸ਼ਾਕਿਆ, ਹਾਂ ਦਿਓ ਇਸ ਨੂੰ ਨਵਾਬੀ ਦੀ ਪੁਸ਼ਾਕਿਆ, ਸੁਖੀ ਜੀਵਨ ਬਤਾਵੇ ਸੇਵਕ ਹਮੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ, ਲੈਣਾ ਖਾਲਸੇ ਨੀ ਹੱਥੀ ਦਿੱਤਾ ਜੋ ਮਲੇਸ਼ ਦਾ।
ਜਦੋਂ ਦਰਬਾਰਾ ਸਿੰਘ ਨੂੰ ਆਣ ਕੇ ਸ਼ੁਬੇਗ ਸਿੰਘ ਨੇ ਆਖਿਆ ਲੱਖ ਰੁਪਏ ਦੀ ਜਾਗੀਰ ਅਤੇ ਨਵਾਬੀ ਮੈਂ ਲੈ ਕੇ ਆਇਆ, ਉਹਨੇ ਆਖਿਆ ਹਮ ਰਾਖਤ ਪਾਤਸ਼ਾਹੀ ਦਾ ਵਾ, ਅਸੀਂ ਆ ਨਵਾਬੀਆਂ ਨਵੂਬੀਆਂ ਦੇ ਚੱਕਰਾਂ 'ਚ ਨਹੀਂ ਪੈਂਦੇ, ਛੋਟੀਆਂ ਗੱਲਾਂ ਨੇ। ਯਾਦ ਰੱਖਿਓ ਅੱਜ ਜਦੋਂ ਅਸੀਂ ਛੋਟੀਆਂ ਛੋਟੀਆਂ ਪ੍ਰਧਾਨੀਆਂ ਪਿੱਛੇ ਲੜਦੇ ਹਾਂ ਨਾ, ਸਾਡੇ ਆਪਣੇ ਗੁਰਦੁਆਰਿਆਂ ਦੇ ਵਿੱਚ ਅਸੀਂ ਇਹ ਪ੍ਰਧਾਨਗੀਆਂ ਦੇ ਪਿੱਛੋਂ ਛੋਟੇ ਛੋਟੇ ਅਹੁਦਿਆਂ ਦੇ ਪਿੱਛੇ ਲੜਦੇ ਹਾਂ, ਫਿਰ ਸਾਨੂੰ ਉਹਨਾਂ ਆਪਣੇ ਬਜ਼ੁਰਗਾਂ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ, ਜਿੰਨਾ ਇਹ ਗੱਲ ਆਖੀ ਉਹ ਲੱਖ ਰੁਪਏ ਦੀ, ਅੱਜ ਦਾ ਲੱਖ ਰੁਪਈਆ ਨਹੀਂ, ਉਹ ਸਮੇਂ ਦਾ ਲੱਖ ਰੁਪਏ ਦੀ ਨਵਾਬੀ ਹੈ। 1734 ਦੀ ਗੱਲ ਹੈ ਜਦੋਂ ਨਵਾਬੀ ਲੈ ਕੇ ਆਇਆ, 1734 ਨੂੰ ਉਹ ਲੱਖ ਰੁਪਈਆ ਕੀ ਕੀਮਤ ਰੱਖਦਾ ਸੀ, ਤੁਸੀਂ ਆਪ ਕੈਲਕੂਲੇਸ਼ਨ ਕਰਕੇ ਵੇਖ ਲਵੋ। ਉਹ ਲੱਖ ਰੁਪਏ ਦੀ ਨਵਾਬੀ ਨੂੰ ਇਸ ਕਰਕੇ ਆਖਿਆ ਹਮ ਰਾਖਤ ਪਾਤਸ਼ਾਹੀ ਦਾਵਾ, ਅਸੀਂ ਤਾਂ ਪਾਤਸ਼ਾਹੀ ਦਾਵਾ ਰੱਖਦੇ ਹਾਂ, ਭਾਵ ਅਸੀਂ ਤਾਂ ਬਾਦਸ਼ਾਹ ਬਣਨਾ, ਨਵਾਬੀਆਂ ਤਾਂ ਛੋਟੀਆਂ, 12 ਪਿੰਡ ਤਾਂ ਛੋਟੇ ਨੇ, ਅਸੀਂ ਤਾਂ ਸਾਰਾ ਪੰਜਾਬ ਦੇ ਬਾਦਸ਼ਾਹ ਬਣਨਾ। ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ, ਜਾਂ ਤਾਂ ਇੱਥੇ ਹੀ ਲੈ ਲਾਂਗੇ ਅਤੇ ਜਾਂ ਫਿਰ ਦਰਗਾਹ 'ਚ ਜਾ ਕੇ ਲੈ ਲਾਂਗੇ, ਲਵਾਂਗੇ ਬਾਦਸ਼ਾਹੀ ਹੋਈ, ਬਾਦਸ਼ਾਹੀ ਤੋਂ ਥੱਲੇ ਮਨਜ਼ੂਰ ਨਹੀਂ ਹੈਗਾ। ਸਤਿਗੁਰੂ ਨੇ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਸ਼ਬਦ ਨੇ ਰਤਨ ਸਿੰਘ ਪੰਗੂ ਦੇ। ਉਹ ਕਹਿੰਦਾ ਦਰਬਾਰਾ ਸਿੰਘ ਨੇ ਆਖਿਆ ਹਮੇ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਸਾਡੇ ਘੋੜਿਆਂ ਦੀਆਂ ਕਾਠੀਆਂ ਨੂੰ ਸਤਿਗੁਰੂ ਨੇ ਬਾਦਸ਼ਾਹੀ ਲਾ ਦਿੱਤੀ ਹੈ, ਹੰਨੇ ਹੰਨੇ ਲਾਏ ਅਤੇ ਜਹਾਂ ਬੈਠੇ ਜ਼ਮੀਨ ਮੱਲ ਤਾਂ ਹੀ ਤਖ਼ਤ ਸਜਾਏ, ਜਿੱਥੇ ਅਸੀਂ ਬਹਿ ਜਾਂਗੇ ਜ਼ਮੀਨ ਮੱਲ ਕੇ ਉੱਥੇ ਤਖ਼ਤ ਬਣਾ ਦਿਆਂਗੇ। ਉਹਨਾਂ ਦੀ ਸੋਚ, ਉਹਨਾਂ ਦਾ ਦ੍ਰਿੜ ਇਰਾਦਾ ਇਸ ਤਰ੍ਹਾਂ ਦਾ ਸੀ। ਜਦੋਂ ਦਰਬਾਰਾ ਸਿੰਘ ਨੇ ਇਹ ਗੱਲ ਕੀਤੀ ਤਾਂ ਪੰਥ ਦੇ ਵਿਚਾਰਵਾਨ ਬੰਦਿਆਂ ਸਾਰਿਆਂ ਨੇ ਸੋਚਿਆ ਗੱਲ ਠੀਕ ਹੈ, ਸਾਡਾ ਬਾਦਸ਼ਾਹ ਹੀ ਦਾਅਵਾ ਹੈ, ਅਸੀਂ ਕਿਸੇ ਤੋਂ ਕੁਛ ਲੈਣਾ ਨਹੀਂ, ਪਰ ਅਸੀਂ ਮੰਗਣ ਵੀ ਨਹੀਂ ਗਏ, ਅਸੀਂ ਮੰਗਣ ਵੀ ਨਹੀਂ ਗਏ। ਹੁਣ ਬਾਦਸ਼ਾਹ ਝੁਕਦਾ ਪਿਆ ਆਪ ਆਣ ਕੇ, ਜਦੋਂ ਝੁਕਦਾ ਪਿਆ ਤਾਂ ਇਹ ਨਵਾਬੀ ਲੈ ਲਈ ਜਾਵੇ, ਅਤੇ ਨਵਾਬੀ ਲੈਣ ਵਾਸਤੇ ਤਿਆਰ ਨਹੀਂ। ਅੱਜ ਤਾਂ ਅਸੀਂ ਸਾਰੇ ਪ੍ਰਧਾਨ ਬਣਨ ਵਾਸਤੇ ਤਿਆਰ ਹਾਂ, ਸਾਰੀ ਸੈਕਟਰੀ ਬਣਨ ਵਾਸਤੇ ਤਿਆਰ ਹਾਂ, ਸਾਨੂੰ ਕੋਈ ਬਣਾਵੇ ਸਹੀ, ਜੇ ਕੋਈ ਨਾ ਬਣਾਵੇ ਤਾਂ ਨਵੀਂ ਸੰਸਥਾ ਖੋਲ੍ਹ ਕੇ ਬਣ ਜਾਈਦਾ, ਵੀ ਹੁਣ ਤਾਂ ਇਹ ਸਾਡੀ ਹੈ ਨਾ। ਇਸ ਕਰਕੇ ਅੱਜ ਤਾਂ ਅਸੀਂ ਸਾਰੇ ਤਿਆਰ ਹਾਂ, ਪਰ ਉਹ ਸਮਾਂ ਸੀ ਨਵਾਬੀ ਆਈ, ਨਵਾਬ ਬਣਨ ਵਾਸਤੇ ਕੋਈ ਤਿਆਰ ਨਹੀਂ ਬੈਠਾ। ਉਹ ਆਖਣ ਕੋਈ ਨਵਾਬ ਬਣ ਜੇ ਅਤੇ ਬਣਨ ਨੂੰ ਕੋਈ ਤਿਆਰ ਨਹੀਂ ਬੈਠਾ। ਅਤੇ ਸਿਆਣੇ ਬੰਦਿਆਂ ਨੇ ਆਖਿਆ ਇਹ ਉਸ ਬੰਦੇ ਨੂੰ ਦੇਣੀ ਚਾਹੀਦੀ ਹੈ ਜਿਹੜਾ ਸੂਝਵਾਨ ਹੋਵੇ ਅਤੇ ਸੇਵਾਦਾਰ ਹੋਵੇ ਗੁਰੂ ਘਰ ਦਾ। ਅਤੇ ਕਪੂਰ ਸਿੰਘ ਪੱਖਾ ਚੱਲਦਾ ਪਿਆ ਸੀ ਪਿੱਛੇ, ਕਪੂਰ ਸਿੰਘ ਨੂੰ ਪੱਖਾ ਚੱਲਦਿਆਂ ਵੇਖ ਕੇ ਉਹਨਾਂ ਆਖਿਆ ਕਪੂਰ ਸਿੰਘ ਸਿਆਣਾ ਸੂਝਵਾਨ ਬੰਦਾ ਹੈ। ਕਪੂਰ ਸਿੰਘ ਕਾਲੋ ਕੇ ਪਿੰਡ ਹੈ, ਇਹਦਾ ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਵਿਰਕਾਂ ਦੇ ਘਰ, ਵਿਰਕ ਜ਼ਿਮੀਂਦਾਰਾਂ ਦੇ ਘਰ ਇਸ ਦਾ ਜਨਮ ਹੋਇਆ। ਇਸ ਨੂੰ ਨਵਾਬੀ ਜਿਹੜੀ ਸੀ ਉਹ ਦੇ ਦਿੱਤੀ ਕਿ ਨਵਾਬ ਕਪੂਰ ਸਿੰਘ ਬਣਿਆ, ਜੈਕਾਰੇ ਛੱਡੇ ਗਏ, ਮੱਥੇ ਟੇਕੇ ਗਏ ਕਿ ਕਪੂਰ ਸਿੰਘ ਸਾਡਾ ਅੱਜ ਤੋਂ ਜਿਹੜਾ ਹੈ ਉਹ ਨਵਾਬ ਬਣਿਆ। ਸਤਸੰਗੀ ਜਦੋਂ ਸਮਾਂ ਸਮਾਪਤ ਹੈ, ਇਤਿਹਾਸ ਬੜਾ ਲੰਬਾ ਹੈ ਕਿ ਉਸ ਤੋਂ ਬਾਅਦ ਕੀ ਘਟਨਾਵਾਂ ਵਾਪਰੀਆਂ, ਇਹ ਨਵਾਬੀ ਕਿੰਨਾ ਚਿਰ ਰਹੀ, ਖਾਲਸੇ ਨੇ ਇਹ ਨਵਾਬੀ ਤੋੜ ਕੇ ਸਿੱਖ ਰਾਜ ਦੇ ਵਿੱਚ ਕਿਵੇਂ ਤਬਦੀਲ ਕੀਤੀ, ਇਹ ਲੰਬਾ ਇੱਕ ਸਦੀ ਦਾ ਇਤਿਹਾਸ ਹੈ। ਉਹ ਉਸਦੇ ਵਾਸਤੇ ਸਮਾਂ ਚਾਹੀਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਇੰਨੀਆਂ ਕੁ ਵਰਜਾਂ ਕਰਦਾ ਹੋਇਆ ਖਿਮਾ ਦੇ ਜਾਚਕਾਂ, ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੁਆਫ਼ ਕਰ ਦੇਣਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।